ਲੱਖਾਂ ਸੋਹਣੀਆਂ ਫੌਜ ਸੀ। ਸੋ ਚਾਰ ਸੋਹਣੀਆਂ ਉਹਨਾਂ ਦੇ ਪਾਸ ਵੱਧ ਫੌਜ ਸੀ। ਕ੍ਰਿਸ਼ਨ ਭਗਵਾਨ ਦੇ ਕੋਲ ਵੀ ਜਿੰਨੀ ਫੌਜ ਸੀ ਉਹ ਕੌਰਵਾਂ ਦੇ ਨਾਲ ਗਈ ਤੇ ਕ੍ਰਿਸ਼ਨ ਭਗਵਾਨ ਜੀ ਪਾਂਡਵਾਂ ਦੇ ਨਾਲ ਆਏ ਸਨ। ਸੋ ਇਸ ਤਰੀਕੇ ਦੇ ਨਾਲ ਦੋਵਾਂ ਫੌਜਾਂ ਦਾ ਇੱਥੇ ਆ ਕਰਕੇ ਮੁਕਾਬਲਾ ਹੋਇਆ ਸੀ।
ਸਭ ਅਰਜਨ ਤਿੰਨ ਦੀਖ ਵਿਚਾਰਾ
ਯੁੱਧ ਹੋਇਆ ਕਿੰਨੇ ਦੇ ਵਿਚਕਾਰ? ਆਪਸ ਦੇ ਵਿੱਚ ਹੀ ਚਾਚੇ ਤਾਇਆਂ ਦੇ ਸਨ। ਉਹਨਾਂ ਦੇ ਵਿਚਕਾਰ ਹੀ ਇਹ ਯੁੱਧ ਹੋਇਆ ਸੀ। ਪਾਂਡਵ ਉਹਦੇ ਤਾਏ ਦੇ ਪੁੱਤਰ, ਚਾਚੇ ਦੇ ਪੁੱਤਰ ਕੌਰਵ ਅਰਜਨ ਹੋਣਾ ਦੇ, ਉਹਨਾਂ ਦੇ ਵੱਡੇ ਵਡੇਰੇ ਭੀਸ਼ਮ ਪਤਾਮਾ ਉਹਨਾਂ ਦਾ ਦਾਦਾ ਸੀ ਅਰਜਨ ਹੋਣਾ ਦਾ, ਕਿਰਪਾਚਾਰੀਆ ਉਹਨਾਂ ਦਾ ਗੁਰੂ, ਦ੍ਰੋਣ ਦ੍ਰੋਣਾਚਾਰੀਆ ਉਹ ਵੀ ਕੈਰਵਾਂ ਦੇ ਵੱਲੇ ਸੀ, ਦ੍ਰੋਣਾਚਾਰੀਆ ਉਹਨਾਂ ਦਾ ਸ਼ਸਤਰ ਵਿਦਿਆ ਵਾਲਾ ਗੁਰੂ ਜਿਹਨੇ ਹਥਿਆਰ ਚਲਾਉਣੇ ਸਿਖਾਏ, ਕਿਰਪਾਨਾਂ ਚਲਾਉਣੀਆਂ ਤੀਰਅੰਦਾਜ਼ੀ ਦ੍ਰੋਣਾਚਾਰੀਆ, ਕਿਰਪਾਚਾਰੀਆ ਉਹਨਾਂ ਦਾ ਕੁੱਲ ਗੁਰੂ। ਸੋ ਇਸ ਤਰ੍ਹਾਂ ਅਸ਼ਵਥਾਮਾ ਉਹਨਾਂ ਦੇ ਦ੍ਰੋਣਾਚਾਰੀਆ ਜਿਹੜਾ ਕਿਰਪਾਚਾਰੀਆ ਦਾ ਪੁੱਤਰ, ਉਹ ਵੀ ਉਹਨਾਂ ਦਾ ਗੁਰ ਭਾਈ ਸੀਗਾ। ਸਾਰੇ ਕੌਰਵ ਜਿਹੜਾ ਦੁਰਯੋਧਨ ਸੀਗਾ ਉਹ ਚਾਚੇ ਤਾਏ ਦਾ ਮੁੰਡਾ ਹੀ ਲੱਗਦਾ ਸੀ ਉਹਨਾਂ ਦਾ, ਦੁਸ਼ਾਸਨ ਵੀ। ਇਸ ਤਰ੍ਹਾਂ 100 ਭਰਾ ਹੋਰ ਜਿਹੜਾ ਨਾਲ ਸੀ ਉਹ ਵੀ, ਤੇ ਇਸ ਤਰੀਕੇ ਨਾਲ ਸਾਰੇ ਆਪਦੇ ਸਨ। ਇੱਧਰ 5 ਭਰਾ ਅਰਜਨ, ਛੋਟਾ ਭੀਮ, ਫਿਰ ਇਸੇ ਤਰ੍ਹਾਂ ਨਕੁਲ, ਸਹਿਦੇਵ। ਸੋ ਇਸ ਤਰ੍ਹਾਂ ਇਹ 5 ਭਰਾ, ਵੱਡਾ ਯੁਧਿਸ਼ਠਰ, ਇਹ 5 ਭਰਾ ਦੇ ਨਾਲ ਦੂਜੇ ਹੋਰ ਵੀ ਰਾਜੇ ਸਨ, ਪੰਜਾਬ ਮੱਧਰ ਦੇਸ਼ ਦੇ ਰਾਜੇ। ਸੋ ਇਸ ਤਰ੍ਹਾਂ ਨਾਲ ਕ੍ਰਿਸ਼ਨ ਭਗਵਾਨ ਤੇ ਇਹ ਸਾਰੇ ਫੌਜਾਂ ਇੱਥੇ ਆ ਕਰਕੇ ਚੱਕੀਆਂ ਹੋਈਆਂ। ਤੇ ਅਰਜਨ ਜਦੋਂ ਯੁੱਧ ਸ਼ੁਰੂ ਹੋਇਆ, ਫੌਜ ਤਿਆਰ ਪਰ ਤਿਆਰ ਖੜੀ ਹੈ, ਇੱਕ ਪਾਸੇ ਕੌਰਵ ਉਹਨਾਂ ਦੀ ਫੌਜ, ਜਿੱਥੋਂ ਤੱਕ ਨਿਗਾਹ ਜਾਂਦੀ ਸੀ ਫੌਜ ਹੀ ਫੌਜ ਸੀ, ਇੰਨੀ ਫੌਜ ਸੀ ਉਹਨਾਂ ਕੋਲ, ਇਹਨਾਂ ਕੋਲ ਵੀ। ਤੇ ਦੋਵੇਂ ਜਿਹੀਆਂ ਫੌਜਾਂ ਸੀ ਆਹਮੋ ਸਾਹਮਣੇ ਖੜੀਆਂ ਹੋਈਆਂ ਨੇ। ਅਰਜਨ ਸਾਹਮਣੇ ਖੜਾ, ਉੱਧਰ ਉਹਦੇ ਵੱਡੇ ਵਡੇਰੇ ਖੜੇ ਹੋਏ ਨੇ, ਭਰਾ ਖੜੇ ਨੇ। ਉਹਨੇ ਵੇਖ ਕੇ ਵਿਚਾਰ ਕੀਤੀ ਹੈ ਮਨ ਦੇ ਵਿੱਚ,
ਇਸ ਸਾਲ ਸੋ ਮੁਕਾਬਲਾ ਹੋਏ,
ਸੋ ਇਸ ਪ੍ਰਕਾਰ ਇੱਥੇ ਹੁਣ ਮੁਕਾਬਲੇ ਹੋਣਗੇ,
ਇਸ ਕੋ ਕਰਹੁ ਇਹਾਂ ਸੰਘਾਰਾ।
ਉਹਨੇ ਸਾਹਮਣੇ ਵੇਖਿਆ ਵੀ ਇੱਕ ਤਾਂ ਮੇਰਾ ਪਿਤਾਮਾ ਹੈ ਜਿਹੜਾ ਨਿੱਕਾ ਹੁੰਦਾ ਮੈਨੂੰ ਦਾਦਾ ਮੇਰਾ ਖਡਾਉਂਦਾ ਰਿਹਾ ਗੋਦੀ ਚ, ਹੁਣ ਮੇਰਾ ਗੁਰੂ ਵੀ ਮੈਨੂੰ ਸਿੱਖਿਆ ਦਿੰਦਾ, ਭਰਾ ਅਸੀਂ ਇਕੱਠੇ ਬਚਪਨ ਦੇ ਵਿੱਚ ਖੇਡਦੇ ਰਹੇ ਹਾਂ ਮੇਰੇ ਸਕੇ ਭਰਾ ਨੇ। ਸੋ ਇਸ ਤਰੀਕੇ ਦੇ ਨਾਲ ਉਹਨੇ ਵਿਚਾਰ ਕੀਤੀ ਵੀ ਹੁਣ ਆਪਣਿਆਂ ਦੇ ਨਾਲ ਹੀ ਹੁਣ ਯੁੱਧ ਹੋਵੇਗਾ, ਸੋ ਹੁਣ ਮੈਂ ਕਿਹਨੂੰ ਮਾਰਾਂ, ਮੇਰੇ ਆਪਦੇ ਨੇ ਮੈਂ ਕਿਉਂ ਮਾਰਾਂ। ਉਹ ਮਨ ਵਿੱਚ ਸੋਚਣ ਲੱਗਾ ਹੈ,
ਗੁਰੂ ਪਿਤਾਮਾ ਆਦਿਕ ਸਾਰੇ,
ਮੇਰਾ ਗੁਰੂ ਹੈ ਪਿਤਾਮਾ, ਮੇਰਾ ਦਾਦਾ ਆਦਿਕ ਸਾਰੇ ਹਨ,
ਜਾਣੋ ਪਰੈ ਆਪਣੋ ਪਰਿਵਾਰੇ,
ਇਸ ਤਰ੍ਹਾਂ ਸਾਡਾ ਸਾਰਾ ਆਪਦਾ ਹੀ ਪਰਿਵਾਰ ਹੈ।
ਕੁਲ ਨਾਸ਼ਕ ਕੈਸੇ ਅਬ ਹੋਵੋ,
ਮੈਂ ਆਪਣੇ ਹੱਥੀ ਇਹਨਾਂ ਨੂੰ ਕਿਵੇਂ ਮਾਰ ਦਿਆਂ, ਮੇਰੇ ਆਪਦੇ ਨੇ, ਮੈਂ ਤੀਰ ਕੱਢ ਕੱਢ ਕੇ ਇਹਨਾਂ ਦੀ ਛਾਤੀ ਚ ਗੱਡ ਦਿਆਂ, ਇਹਨਾਂ ਨੂੰ ਠੋਕ ਦਿਆਂ, ਸੋ ਮੈਂ ਇਹਨਾਂ ਨੂੰ ਕਿਵੇਂ ਮਾਰਾਂ। ਤੀਰ ਬਹੁਤ ਭਾਰੀ ਆਦਰ ਸੀ ਅਰਜਨ, ਇਹ ਤੀਰਾਂ ਦੀ ਕੋਈ ਤਾਬ ਨਹੀਂ ਸੀ ਚੱਲਦਾ, ਕੋਈ ਸਾਹਮਣਾ ਨਹੀਂ ਸੀ ਕਰਦਾ। ਦੋ ਆਦਮੀ, 3 ਆਦਮੀ ਕੇਵਲ, ਪਰਸ਼ੁਰਾਮ ਜੀ ਦੇ ਕੋਲੋਂ ਇੱਕ ਪਰਸ਼ੁਰਾਮ ਜੀ, ਇੱਕ ਜਿਹੜਾ ਕਰਨ ਸੀਗਾ ਉਹ ਵੀ ਕੌਰਵਾਂ ਦੇ ਪਾਸੇ ਸੀ, ਭਰਾ ਇਹਨਾਂ ਦਾ ਹੀ ਸੀ ਪਾਂਡਵਾਂ ਦਾ, ਕਿਵੇਂ ਭਰਾ ਜਿਹੜਾ ਕੁੰਤੀ ਦਾ ਪੁੱਤਰ ਸੀ, ਵਿਆਹ ਤੋਂ ਪਹਿਲਾਂ ਉਹਨੇ ਜਨਮ ਲਿਆ ਸੀ, ਸੂਰਜ ਦਾ ਪੁੱਤਰ ਸੀ, ਇੱਕ ਉਹ ਕਰਨ ਇਹਨਾਂ ਦਾ 6 ਭਰਾ, ਤੇ ਉਹ ਉੱਧਰ ਸੀਗਾ, ਉਹਦੇ ਸਾਹਮਣੇ ਵੀ ਕੋਈ ਟੇਕ ਨਹੀਂ ਸੀ ਸਕਦਾ, ਉਹ ਚੇਲਾ ਸੀਗਾ ਪਰਸ਼ੁਰਾਮ ਦਾ। ਪਰਸ਼ੁਰਾਮ ਦੇ ਕੋਲੋਂ ਉਹਨੇ ਸਾਰੀ ਸ਼ਸਤਰ ਵਿੱਦਿਆ ਸਿੱਖੀ ਸੀ, ਇੱਥੋਂ ਤੱਕ ਸਭ ਤੋਂ ਜਿਹੜਾ ਵੱਧ ਧਨੁਰਧਾਰੀ, ਧਨੁਰਧਾਰੀ ਕਹਿੰਦੇ ਜਿਹੜਾ ਧਨਖ ਨੂੰ ਤੀਰਾਂ ਨੂੰ ਚਲਾਉਣ ਵਾਲਾ ਭੀਸ਼ਮ ਪਿਤਾਮਾ ਸੀ, ਭੀਸ਼ਮ ਪਿਤਾਮਾ ਸਾਹਮਣੇ ਕੋਈ ਨਹੀਂ ਸੀ ਅੜ ਸਕਦਾ, ਅਰਜਨ ਵੀ ਨਹੀਂ, ਕੇਵਲ ਮੁਕਾਬਲਾ ਕਰਨ ਵਾਲਾ ਇੱਕ ਸੀ ਕਰਨ, ਕਰਨ ਦੇ ਸਾਹਮਣੇ ਕੋਈ ਨਹੀਂ ਸੀ ਅੜ ਸਕਦਾ। ਕਰਨ ਤੇ ਭੀਸ਼ਮ ਪਿਤਾਮਾ ਦੋਵੇਂ ਜਾਣੇ ਇੱਕੇ ਗੁਰੂ ਦੇ ਚੇਲੇ ਸਨ, ਪਰਸ਼ੁਰਾਮ ਦੇ ਕੋਲੋਂ ਭੀਸ਼ਮ ਪਿਤਾਮੇ ਨੇ ਸਿੱਖਿਆ ਲਈ ਸੀ, ਤੇ ਪਰਸ਼ੁਰਾਮ ਦੇ ਕੋਲੋਂ ਹੀ ਕਰਨ ਨੇ ਇਹਨਾਂ ਦਾ ਜਿਹੜਾ ਭਰਾ ਸੀ ਉਹਨੇ ਸਿੱਖਿਆ ਪ੍ਰਾਪਤ ਕੀਤੀ ਸੀ, ਪਰ ਇਹਨਾਂ 5 ਨੂੰ ਪਤਾ ਨਹੀਂ ਸੀ ਕਿ ਸਾਡਾ ਉਹ ਭਰਾ ਹੈ, ਉਹਨੂੰ ਪਤਾ ਸੀ ਮੇਰੇ ਭਰਾ ਨੇ। ਸੋ ਇਸ ਤਰੀਕੇ ਨਾਲ ਬਾਕੀ ਸਾਰਿਆਂ ਨੂੰ ਪਤਾ ਸੀ, ਕੁੰਤੀ ਨੂੰ ਵੀ ਪਤਾ ਸੀ ਮੇਰਾ ਪੁੱਤਰ ਕੌਰਵਾਂ ਦੇ ਵੱਲੇ ਆ ਵੱਡਾ, ਉਹਦਾ ਮੁਕਾਬਲਾ ਨਹੀਂ ਸੀ ਕੋਈ ਕਰ ਸਕਦਾ। ਸੋ ਇਸ ਤਰੀਕੇ ਨਾਲ ਇਹਨੇ ਸੋਚਿਆ ਵੀ ਹੁਣ ਮੈਂ ਜੇ ਮੈਂ ਲੜਾਈ ਕਰਾਂਗਾ ਤੀਰਾਂ ਦੇ ਨਾਲ, ਤੀਰ ਮਾਰਾਂਗਾ ਖਿੱਚ ਖਿੱਚ ਕੇ, ਮੇਰੇ ਆਪਣੇ ਹੀ ਮਰਨਗੇ, ਮੈਂ ਸਾਰਿਆਂ ਨੂੰ ਮਾਰ ਦਿਆਂਗਾ ਤੇ ਮੈਂ ਕੁੱਲ ਘਾਤੀ ਬਣ ਜਾਵਾਂਗਾ, ਆਪਣੀ ਕੁੱਲ ਦਾ ਨਾਸ਼ ਕਰਨ ਵਾਲਾ, ਇਸ ਕਰਕੇ ਮੈਂ ਬੜਾ ਵੱਡਾ, ਜਿਹੜਾ ਕੁੱਲ ਘਾਤੀ ਹੋਵੇ ਉਹ ਪਾਪੀ ਹੁੰਦਾ, ਆਪਣੀ ਕੁੱਲ ਨੂੰ ਬੰਸ ਨੂੰ ਖਤਮ ਹੀ ਕਰ ਦੇਣਾ। ਸੋ ਉਹ ਕਹਿਣ ਲੱਗਾ ਵੀ ਹੁਣ ਮੈਂ ਆਪਣਿਆਂ ਨੂੰ ਕਿਵੇਂ ਮਾਰਾਂ। ਮੇਰੇ ਸਾਰੇ ਆਪਣੇ ਨੇ, ਮੇਰੇ ਆਪਣਿਆਂ ਤੋਂ ਬਿਨਾਂ ਹੋਰ ਬਗਾਨਾ ਇੱਥੇ ਦੂਜਾ ਕੋਈ ਦੁਸ਼ਮਣ ਤਾਂ ਹੈ ਹੀ ਨਹੀਂ ਗਾ।
ਨਿਜ ਦਲ ਤੇ ਨਿਕਾਸ ਕਰ ਚੰਦਨ,
ਆਪਣੀ ਫੌਜ ਵੇਲੇ ਖੜਾ ਸੀ ਤੇ ਉਥੋਂ ਇਹਨੇ ਕ੍ਰਿਸ਼ਨ ਭਗਵਾਨ ਇਹਦਾ ਰਸਵਾਈ ਸੀ, ਇਹਦੇ ਰੱਥ ਨੂੰ ਚਲਾਉਣ ਵਾਲਾ ਕ੍ਰਿਸ਼ਨ ਸੀਗਾ। ਕ੍ਰਿਸ਼ਨ ਨੂੰ ਕਿਹਾ ਵੀ ਹੁਣ ਮੇਰਾ ਰੱਥ ਜਿਹੜਾ ਇਥੋਂ ਬਾਹਰ ਕੱਢ ਲਾ, ਆਪਣੀ ਫੌਜ ਦੇ ਵਿੱਚੋਂ ਆਪਣੇ ਰੱਥ ਨੂੰ ਬਾਹਰ ਕੱਢ ਕਰਕੇ ਲੈ ਤੁਰਿਆ ਹੈ।
ਇਸ ਥਲ ਥਿਤ ਕੀਏ ਨੰਦ ਸੋ ਨੰਦਨ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੰਦ ਸੋ ਨੰਦਨ, ਇਹਦੇ ਪਿਤਾ ਦਾ ਨਾਮ ਨੰਦ ਸੀ ਕ੍ਰਿਸ਼ਨ ਭਗਵਾਨ ਦੇ। ਨੰਦ ਦਾ ਨੰਦ, ਨੰਦ ਦਾ ਮਤਲਬ ਪੁੱਤਰ ਵੀ ਹੁੰਦਾ ਹੈ। ਨੰਦ ਦਾ ਪੁੱਤਰ ਕ੍ਰਿਸ਼ਨ ਅਰਜਨ ਦਾ ਰੱਥ ਕੱਢ ਕੇ ਤੇ ਜਿੱਥੇ ਉਹ ਅਸਥਾਨ ਜੋਤੀ ਸਰ ਬਣਿਆ ਹੋਇਆ ਨਾ, ਉੱਥੇ ਲੈ ਕੇ ਆਇਆ। ਉੱਧਰ ਫੌਜ ਹੈ, ਉੱਧਰ ਵੀ ਫੌਜ ਹੈ। ਅਰਜਨ ਨੇ ਆਪਣਾ ਰੱਥ ਕਢਾਇਆ ਤੇ ਐਨ ਦੋਵਾਂ ਫੌਜਾਂ ਦੇ ਵਿਚਕਾਰ ਲਿਆ ਕੇ ਆਪਣਾ ਰੱਥ ਖੜਾ ਕਰ ਦਿੱਤਾ।
ਆਸ਼ਾ ਅਰਜਨ ਕੋ ਜਬ ਜਾਨਾ,
ਤੇ ਕ੍ਰਿਸ਼ਨ ਭਗਵਾਨ ਨੇ ਅਰਜਨ ਦਾ ਜੋ ਆਸ਼ਾ ਸੀ ਉਹਦੇ ਮਨ ਦੀ ਜਿਹੜੀ ਗੱਲ ਸੀ ਨਾ, ਉਹ ਜਾਣ ਲਈ ਵੀ ਇੱਥੇ ਰੱਥ ਕਿਉਂ ਲੈ ਕੇ ਆਇਆ, ਹੁਣ ਯੁੱਧ ਨਹੀਂ ਕਰਨਾ ਚਾਹੁੰਦਾ। ਤੇ ਕ੍ਰਿਸ਼ਨ ਭਗਵਾਨ ਚਾਹੁੰਦੇ ਸੀ ਯੁੱਧ ਹੋਵੇ, ਲੜਾਈ ਹੋਵੇ, ਕਿਉਂਕਿ ਉਹਨਾਂ ਨੇ ਰਾਜ ਭਾਗ ਪਾਂਡਵਾਂ ਦਾ ਖੋਇਆ ਸੀ। ਉਹ ਝੂਠਾ ਰਾਜ, ਝੂਠੇ ਸਨ ਤੇ ਅਧਰਮੀ ਲੋਕ ਸਨ, ਪਾਪੀ ਸਨ, ਇਸ ਕਰਕੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਤੋ ਉਹ ਜਿਹੜਾ ਆਸ਼ਾ ਸੀ ਨਾ ਅਰਜਨ ਦਾ ਵੀ, ਇਹਨੇ ਲੜਨਾ ਨਹੀਂ, ਇਹਨੇ ਲੜਾਈ ਨਹੀਂ ਕਰਨੀ, ਇਹਦੇ ਮਨ ਵਿੱਚ ਮੋਹ ਜਾਗ ਰਿਹਾ ਵੀ ਮੇਰੇ ਆਪਣੇ ਸਾਹਮਣੇ ਖੜੇ ਮੈਂ ਕਿਉਂ ਮਾਰਾਂ। ਇਹ ਜਿਹੜੀ ਗੱਲ ਸੀ ਕ੍ਰਿਸ਼ਨ ਭਗਵਾਨ ਨੇ ਜਾਣ ਲਈ ਜਦੋਂ
ਕਰ ਉਪਦੇਸ਼ ਦਇਓ ਮਨ ਗਿਆਨ,
ਉਦੋਂ ਫਿਰ ਗੀਤਾ ਦਾ ਉਪਦੇਸ਼ ਦੇ ਕਰਕੇ ਤੇ ਮਨ ਨੂੰ ਕ੍ਰਿਸ਼ਨ ਤੇ ਕ੍ਰਿਸ਼ਨ ਭਗਵਾਨ ਨੇ ਅਰਜਨ ਦੇ ਮਨ ਨੂੰ ਗਿਆਨ ਦਿੱਤਾ ਹੈ।
ਤਨ ਸੰਬੰਧ ਕੋ ਮਿਥਿਆ ਜਾਨ,
ਜੋ ਗੀਤਾ ਹੈ, ਗੀਤਾ ਦੇ ਵਿੱਚ ਜਿਹੜਾ ਸਿਧਾਂਤ ਹੈ, ਜਿਹੜਾ ਨਿਚੋੜ ਹੈ, ਉਹਦਾ ਆਈਡੀਆ, ਸੈਂਟਰ ਆਈਡੀਆ ਜਿਹੜਾ ਉਹਦਾ, ਉਹ ਚਾਰ ਪੰਕਤੀਆਂ ਵਿੱਚ ਇਸ ਮਹਾਰਾਜ ਦੱਸਦੇ ਆ। ਸੋ ਅਰਜਨ ਕਹਿੰਦਾ ਮੈਂ ਲੜਨਾ ਨਹੀਂ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਕਿਉਂ ਨਹੀਂ ਲੜਨਾ? ਕਹਿੰਦਾ ਮੇਰੇ ਆਪਣੇ ਨੇ, ਆਪਣੇ ਤੇਰੇ ਕਿੱਦਾਂ ਨੇ, ਸਾਡੇ ਖੂਨ ਦਾ ਰਿਸ਼ਤਾ ਹੈ, ਤਨ ਦਾ ਰਿਸ਼ਤਾ ਹੈ। ਤੇ ਉਹ ਕਹਿ ਰਹੇ ਨੇ ਤਨ ਸੰਬੰਧ ਕੋ ਮਿਥਿਆ ਜਾਨ, ਸਰੀਰ ਦਾ ਜਿਹੜਾ ਸੰਬੰਧ ਮਿਥਿਆ ਹੁੰਦਾ, ਕਿਉਂਕਿ ਜਿੰਨਾ ਚਿਰ ਤੱਕ ਉਹਨਾਂ ਦਾ ਸਰੀਰ ਹੈ ਉਹਨਾਂ ਚਿਰ ਤੱਕ ਉਹ ਤੇਰੇ ਰਿਸ਼ਤੇਦਾਰ ਨੇ, ਜਦੋਂ ਮਰ ਕੇ ਦੁਨੀਆਂ ਤੋਂ ਚਲੇ ਗਏ ਫਿਰ ਤੇਰੀ ਉਹਨਾਂ ਨਾਲ ਕੋਈ ਸੰਬੰਧ ਨਹੀਂ ਰਹਿ ਜਾਣਾ, ਤੇਰਾ ਰਿਸ਼ਤਾ ਜਿਹੜਾ ਉਹ ਟੁੱਟ ਜਾਣਾ, ਖਤਮ ਹੋ ਜਾਵੇਗਾ, ਫਿਰ ਵੀ ਉਹਨਾਂ ਨੇ ਮਰਨਾ। ਇਸ ਕਰਕੇ ਤਨ ਦਾ ਰਿਸ਼ਤਾ, ਤਨ ਦਾ ਰਿਸ਼ਤਾ ਜਿਹੜਾ ਹੁੰਦਾ ਮਿਥਿਆ ਜਾਨ, ਸਰੀਰ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਝੂਠਾ ਹੁੰਦਾ। ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਕਹਿ ਰਹੇ ਹਨ,
ਸਤ ਚੇਤਨ ਹੈ ਅਲਪ ਮਹਾਨ,
ਤੇ ਜਿਹੜੀ ਉਹਨਾਂ ਦੇ ਵਿੱਚ ਜੋਤ ਹੈ, ਸਤ ਹੈ, ਉਹ ਸਦਾ ਰਹਿਣ ਵਾਲੀ ਹੈ। ਚੇਤਨ ਅਲਿਪ ਮਹਾਨ, ਅਲਿਪ ਦਾ ਮਤਲਬ ਨਿਰਲੇਪ ਹੈ ਤੇ ਮਹਾਨ ਵੱਡੀ ਹੈ।
ਕਰਤਾ ਭੁਗਤਾ ਆਪਣਾ ਲੱਗਿਆ ਹੈ,
ਇਸ ਕਰਕੇ ਕਰਨ ਵਾਲਾ ਤੇ ਭੋਗਣ ਵਾਲਾ ਆਪਣੇ ਆਪ ਨੂੰ ਨਾ ਜਾਣ। ਅਰਜਨ ਕਹਿੰਦਾ ਸੀ ਮੈਂ ਮਾਰਾਂਗਾ ਤੇ ਮੈਂ ਪਾਪੀ ਬਣ ਜਾਵਾਂਗਾ। ਉਹ ਕਹਿੰਦੇ ਨਹੀਂ, ਤੂੰ ਨੀ ਮਾਰਨਾ, ਤੂੰ ਜਰੀਆ ਬਣਨਾ ਹੈ, ਮਾਰਨਾ ਇਹਨਾਂ ਨੂੰ ਕਾਲ ਨੇ ਹੈ, ਮਾਰਨਾ ਇਹਨਾਂ ਨੂੰ ਇਹਨਾਂ ਦੇ ਪਾਪ ਨੇ ਹੈ, ਤੂੰ ਜਰੀਆ ਬਣੇਗਾ। ਇਸ ਕਰਕੇ ਕਰਨ ਵਾਲਾ ਤੇ ਪਾਪਾਂ ਨੂੰ ਭੋਗਣ ਵਾਲਾ ਆਪਣੇ ਆਪ ਨੂੰ ਨਾ ਸਮਝੋ।
ਮਤ ਕਰ ਨਿਜ ਸਰੂਪ ਕੋ ਸਿੱਖਿਆ,
ਇਸ ਕਰਕੇ ਮਤ ਕਰਕੇ ਸਿੱਖਿਆ ਪ੍ਰਾਪਤ ਕਰਕੇ ਨਿੱਜੀ ਆਤਮ ਸਰੂਪ ਨੂੰ ਵੇਖਣਾ ਕਰੋ।
ਇਤਿਹਾਸਕ ਗੀਤਾ ਮੈਂ ਕਹਿਓ,
ਇਤਿਹਾਸਕ ਸਾਰਾ ਕੁਝ ਜਿਹੜਾ ਚਾਰ ਪੰਕਤੀਆਂ ਦੱਸਿਆ ਨਾ, ਸਾਰਾ ਗਿਆਨ ਆਪਣੇ ਸਰੂਪ ਦਾ, ਆਤਮਾ ਦਾ ਹੀ ਗਿਆਨ ਕਰਵਾਇਆ ਉਹਦੇ ਵਿੱਚ। ਸੋ ਇਸ ਤਰ੍ਹਾਂ ਇਹ ਗੀਤਾ ਦਾ ਸਿਧਾਂਤ ਉਪਦੇਸ਼ ਦਿੱਤਾ ਹੈ।
ਹਿਰਦੈ ਗਿਆਨ ਅਰਜਨ ਸੁਣ ਲਹਿਓ,
ਅਰਜਨ ਨੇ ਸ਼ਸਤਰ ਸੁੱਟ ਦਿੱਤੇ ਸਨ, ਧਨਖ ਮੋਢੇ ਤੋਂ ਲਾ ਕੇ ਰੱਖ ਦਿੱਤਾ, ਤਿਰਪਾਨ ਲੱਕ ਨਾਲ ਲਾ ਕੇ ਰੱਖਦੀ, ਮੈਂ ਨੀ ਲੜਨਾ। ਫਿਰ ਉਦੋਂ ਭਗਵਾਨ ਨੇ ਉਹਨੂੰ ਉਪਦੇਸ਼ ਦਿੱਤਾ ਵੀ ਉੱਠ, ਸ਼ਸਤਰ ਉਠਾ, ਪਾਪ ਦਾ ਨਾਸ਼ ਕਰ, ਧਰਮ ਦਾ ਪ੍ਰਸਾਰ ਕਰ ਦੁਨੀਆਂ ਦੇ ਵਿੱਚ। ਸੋ ਇਸ ਤਰ੍ਹਾਂ ਹਿਰਦੇ ਦੇ ਵਿੱਚ ਜਦੋਂ ਅਰਜਨ ਨੇ ਗਿਆਨ ਸੁਣ ਕੇ ਪ੍ਰਾਪਤ ਕਰ ਲਿਆ ਹੈ,
ਵਾਸਦੇਵ ਕਹਿ ਅਨਕ ਪ੍ਰਕਾਰਾ,
ਤੇ ਵਾਸਦੇਵ ਕ੍ਰਿਸ਼ਨ ਜੀ ਨੇ ਬਹੁਤ ਜੁਗਤੀਆਂ ਦੇ ਨਾਲ ਦਲੀਲਾਂ ਦੇ ਕੇ ਇਸ ਪ੍ਰਕਾਰ ਅਰਜਨ ਨੂੰ ਸਮਝਾਇਆ ਹੈ।
ਕਰਵਾਇਸ ਵੱਟ ਜੰਗ ਅਖਾਰਾ,
ਕਹਿ ਕਰਕੇ ਉਹਨੂੰ ਗਿਆਨ ਦੇ ਕੇ, ਬ੍ਰਹਮ ਗਿਆਨ, ਉਹਨੂੰ ਦਿਵ ਦ੍ਰਿਸ਼ਟੀ ਵੀ ਦਿੱਤੀ ਉਸ ਵਕਤ। ਇਸ ਤਰ੍ਹਾਂ ਫਿਰ ਵੱਡਾ ਇਸ ਤਰ੍ਹਾਂ ਉਦੋਂ ਜੰਗ ਅਖਾੜਾ ਬਣਵਾ ਕਰਕੇ ਤੇ ਯੁੱਧ ਕਰਵਾਇਆ। ਰੰਗ ਕਰਵਾਇਆ ਹੈ।
ਇਸ ਸਥਲ ਸਥਿਤ ਰਤ ਕ੍ਰਿਸ਼ਨ ਪੁਨੀਤਾ,
ਜਿੱਥੇ ਉਹ ਜੋਤੀਸਰ ਅਸਥਾਨ ਬਣਿਆ ਹੋਇਆ ਕੁਰੂਕਸ਼ੇਤਰ, ਉੱਥੇ ਕ੍ਰਿਸ਼ਨ ਦਾ ਇਹ ਰਥ ਜਿਹੜਾ ਪਵਿੱਤਰ ਖੜਾ ਸੀ।
ਅਰਜਨ ਸਾਥ ਕਹੀ ਸ਼ੁਭ ਗੀਤਾ,
ਤੇ ਅਰਜਨ ਦੇ ਨਾਲ ਸ੍ਰੇਸ਼ਟ ਜਿਹੜੀ ਗੀਤਾ ਹੈ ਇਹ ਸਾਰੀ ਦੱਸੀ ਹੈ। ਵੇਖੋ ਕਵੀ ਸੰਤੋਖ ਸਿੰਘ ਦਾ ਕਮਾਲ, ਉਹਨਾਂ ਦੀ ਕਥਾ ਗੁਰੂ ਦੇ ਮੂੰਹੋਂ ਕਢਾ ਕੇ ਆਪਾਂ ਨੂੰ ਸੁਣਾ ਰਹੇ ਹਨ।
ਯਾਂਤੀ ਪਾਵਨ ਇਹ ਸਥਾਨਾ,
ਇਸ ਕਰਕੇ ਜਿਹੜਾ ਇਹ ਸਥਾਨ ਹੈ ਨਾ ਜੋਤੀਸਰ ਵਾਲਾ, ਇਹ ਬੜਾ ਪਾਵਨ ਪਵਿੱਤਰ ਹੈ।
ਸੰਗਤ ਸਗਰੀ ਕਰੋ ਇਸ਼ਨਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਹੁਣ ਪਾਪੀਆਂ ਦੇ ਕਰਕੇ ਇਹ ਮੈਲ ਨਾਲ ਭਰ ਗਿਆ, ਪਹਿਲਾਂ ਅਸੀਂ ਇਸ਼ਨਾਨ ਕਰਾਂਗੇ ਪਵਿੱਤਰ ਹੋ ਜਾਵੇਗਾ, ਬਾਅਦ ਵਿੱਚ ਤੁਸੀਂ ਸਾਰੇ ਇੱਥੇ ਇਸ਼ਨਾਨ ਕਰੋ।
ਤੁਮ ਸਿੱਖਣ ਸੁਖ ਪਾਏ ਵਿਸਾਲਾ,
ਇਸ ਤਰ੍ਹਾਂ ਸਿੱਖਾਂ ਨੇ ਇਸ਼ਨਾਨ ਕਰਕੇ ਬਹੁਤ ਭਾਰੀ ਸੁਖ ਪ੍ਰਾਪਤ ਕੀਤਾ ਹੈ।
ਇਸ਼ਨਾਨ ਦਾਨ ਤਿਸ ਕਾਲਾ,
ਇਸ਼ਨਾਨ ਕੀਤਾ ਸਤਿਗੁਰਾਂ ਨੇ ਮੁੜ ਕੇ ਦਾਨ ਕੀਤਾ ਹੈ।
ਗੌਰ ਸਨੇਸ਼ਰ ਸਤਿਗੁਰ ਗਏ,
ਇਸ ਤਰੀਕੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਨੇਸਰ ਇੱਕ ਇਹ ਤੀਰਥ ਨੂੰ ਛੱਡ ਕੇ ਜੋਤੀਸਰ ਵਾਲੇ ਨੂੰ ਇੱਕ ਸਨੇਸਰ ਨਾਮ ਦਾ ਤੀਰਥ ਆਉਂਦਾ, ਉੱਥੇ ਮਹਾਰਾਜ ਚਲੇ ਗਏ ਹਨ।
ਤੀਰ ਸੰਗ ਬਹੁ ਡੇਰਾ ਗਏ,
ਬਹੁਤ ਸਾਰੀ ਸੰਗਤਾਂ ਦੇ ਨਾਲ ਭੀੜ ਹੈ ਤੇ ਡੇਰਾ ਮਹਾਰਾਜ ਨੇ ਕੀਤਾ ਜਾ ਕਰਕੇ।
ਖਾਣ ਪਾਨ ਕਰ ਨਿਸ ਵਿਸਰਾਮੇ,
ਇਸ ਤਰ੍ਹਾਂ ਫਿਰ ਖਾ ਪੀ ਕੇ ਭੋਜਨ ਛੱਕ ਕੇ ਤ੍ਰਿਪਤ ਹੋ ਕਰਕੇ ਤੇ ਰਾਤ ਨੂੰ ਆਰਾਮ ਕੀਤਾ ਹੈ।
ਕਰਨ ਕੀਰਤਨ ਉੱਠ ਰਹਿ ਜਾਮੇ,
ਤੇ ਇੱਕ ਪੈਰ ਰਾਤ ਰਹਿੰਦਿਆਂ ਹੋਇਆਂ 3 ਵਜੇ ਸਾਰੇ ਉੱਠ ਪੈਂਦੇ। ਸਤਿਗੁਰੂ ਸਾਹਿਬ ਜੀ ਵੀ ਸੰਗਤ ਵੀ ਸਾਰੀ 3 ਵਜੇ ਉੱਠ ਪੈਂਦੀ ਤੇ ਇਸ ਤਰ੍ਹਾਂ ਫਿਰ ਕੀਰਤਨ ਕਰਨ ਲੱਗੇ ਹਨ। ਆਸਾ ਦੀ ਵਾਰ ਦਾ
ਰਾਗਨ ਕੀਰਤਨ ਸੁੰਦਰ ਸਾਥ,
ਸੁੰਦਰ ਰਾਗਾਂ ਦੀ ਧੁਨੀ ਉੱਠੀ ਹੈ।
ਉਪਜਤ ਪ੍ਰੇਮ ਪਰਮੇਸ਼ਵਰ ਨਾਥ,
ਕੀਰਤਨ ਸੁਣ ਕਰਕੇ ਮਾਲਕ ਜੀ ਦੇ ਨਾਲ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ।
ਤਉ ਪ੍ਰਕਾਸ਼ ਪ੍ਰਾਪਤ ਕੋ ਜਨ,
ਉਸ ਤਰ੍ਹਾਂ ਸੋ ਦਿਨ ਚੜਿਆ ਸੂਰ ਚੜਿਆ ਮਹਾਰਾਜ ਨੇ ਵੇਖਿਆ ਹੈ।
ਕੀਰ ਤੀਰਥਨ ਵਿਖਾ ਇਸ਼ਨਾਨਾ,
ਫਿਰ ਤੀਰਥਾਂ ਉੱਪਰ ਜਾ ਕਰਕੇ ਸੱਚੇ ਪਾਤਸ਼ਾਹ ਜੀ ਵਿਚਰਨ ਲੱਗੇ ਹਨ।
ਸਰਸਤੀ ਸਲਤਾ ਜਲ ਪਾਵਨ,
ਸਰਸਤੀ ਜਿਹੜੀ ਨਦੀ ਹੈ ਇਹਦਾ ਜਿਹੜਾ ਜਲ ਹੈ ਬੜਾ ਪਵਿੱਤਰ ਹੈ, ਤੇ ਇਸ ਤਰ੍ਹਾਂ ਇਹਦਾ ਪ੍ਰਵਾਹ ਵਗਦਾ ਹੈ।
ਗਰੂ ਪ੍ਰਵਾਹ ਪੁੰਨ ਬਹੁ ਸਾਵਨ,
ਇਸ ਤਰ੍ਹਾਂ ਪਵਿੱਤਰ ਪਾਣੀ ਇਹਦਾ ਤੇ ਪ੍ਰਵਾਹ ਵਗਦਾ ਹੋਇਆ ਬਹੁਤ ਥਾਵਾਂ ਤੇ ਇਸ ਤਰ੍ਹਾਂ ਜਾ ਰਿਹਾ ਹੈ।
ਤੀਰਥ ਬ੍ਰਿੰਦ ਵਿਖਾ ਬਹਿ ਬਾਰੇ,
ਬਹੁਤ ਸਾਰੇ ਤੀਰਥਾਂ ਦੇ ਵਿੱਚੋਂ ਪਾਣੀ ਹੁੰਦਾ ਹੋਇਆ।
ਪਾਵਨ ਕਰੇ ਭੂਮਿਕਾ ਸਾਰੇ,
ਇਹ ਗੰਗਾ ਦੇ ਪਾਣੀ ਨੇ ਤੇ ਬਹੁਤ ਸਾਰੀ ਧਰਤੀ ਜਿਹੜੀ ਹੈ ਪਵਿੱਤਰ ਕੀਤੀ ਹੈ।
ਜਿਸਮੇ ਕਰ ਇਸ਼ਨਾਨ ਹਰ ਖਾਏ,
ਉਹਦੇ ਵਿੱਚ ਇਸ਼ਨਾਨ ਕਰਕੇ ਤੇ ਸਾਰੇ ਜਾਣੇ ਬਹੁਤ ਪ੍ਰਸੰਨ ਹੋਏ ਹਨ।
ਜਬ ਪ੍ਰਵਦਾਨ ਦੀਨ ਸਮੁਦਾਏ,
ਜਦੋਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ਼ਨਾਨ ਕਰਕੇ ਜਪ ਪ੍ਰਭੂ ਦਾ ਸਿਮਰਨ ਕੀਤਾ ਹੈ। ਮਨ ਦਾ ਇਸ਼ਨਾਨ ਤਾਂ ਸਿਮਰਨ ਨਹੀਂ ਹੈ, ਮਨ ਦਾ ਇਸ਼ਨਾਨ ਤਾਂ ਬਾਣੀ ਹੈ। ਸਰੀਰ ਨਾਲ ਤਾਂ ਦੂਜੇ ਇਸ਼ਨਾਨ ਨਾਲ ਤਾਂ ਕੇਵਲ ਤਨ ਦੀ ਮੈਲ ਲੈਂਦੀ ਹੈ, ਮਨ ਦੀ ਮੈਲ ਤਾਂ ਸਤਿਗੁਰਾਂ ਦੀ ਬਾਣੀ ਪੜ੍ਹਨ ਦੇ ਨਾਲ, ਸੰਗਤ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਹੀ ਦੂਰ ਹੁੰਦੀ ਹੈ। ਮਹਾਰਾਜ ਨੇ ਜਪ ਪ੍ਰਭ ਇੱਥੇ ਦੇਖਦਾ ਕਵੀ ਜੀ ਨੇ ਵੀ ਨਾਲ ਪ੍ਰਭੂ ਵੀ ਜਪਿਆ, ਨਾਮ ਜਪਿਆ, ਉਹਦੇ ਨਾਲ ਮਨ ਪਵਿੱਤਰ ਹੁੰਦੇ ਨੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਜਪ ਕੇ ਤੇ ਦਾਨ ਦਿੱਤਾ ਹੈ।
ਸਭ ਤੀਰਥ ਹਰ ਨਗਰ ਮਜਹਾਰਾ,
ਸਾਰੇ ਤੀਰਥਾਂ ਤੇ ਨਗਰਾਂ ਦੇ ਵਿੱਚ
ਸੁਣ ਸੁਣ ਸੁਧ ਨਰ ਕਰੇ ਉਚਾਰਾ,
ਸੋ ਇਸ ਤਰ੍ਹਾਂ ਸਾਰੇ ਮਨੁੱਖ ਸਤਿਗੁਰਾਂ ਦੀ ਵਡਿਆਈ ਉਚਾਰਨ ਕਰਦੇ ਹਨ।
ਸ੍ਰੀ ਨਾਨਕ ਕੇ ਤੀਸਰ ਥਾਨ,
ਲੋਕ ਆਪਸ ਵਿੱਚ ਕਹਿ ਰਹੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੀਸਰੇ ਸਥਾਨ ਦੇ ਗੁਰਤਾ ਗੱਦੀ ਦੇ ਤੀਸਰੇ ਵਾਰਸ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ
ਬੈਠੇ ਗਾਦੀ ਗੁਰੂ ਮਹਾਨ,
ਮਹਾਨ ਗੁਰੂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੱਦੀ ਉੱਪਰ ਸੁਭਾਇਮਾਨ ਬੈਠੇ ਹੋਏ ਹਨ।
ਉਹ ਤੀਰਥ ਕਰਦੇ ਕਹੋ ਆਇਓ,
ਉਹ ਤੀਰਥਾਂ ਨੂੰ ਪਵਿੱਤਰ ਕਰਨ ਦੇ ਵਾਸਤੇ ਇੱਧਰ ਆਏ ਹਨ।
ਮਹਾਜੋਤ ਜਿਨ ਜਗ ਵਿਦਤਾਇਓ,
ਜਿਨ੍ਹਾਂ ਨੇ ਆਪਣੀ ਮਹਾਨ ਜੋਤ ਜਗਮਗ ਜੋਤ ਵਿਰਾਜ ਰਹੀ ਇਸ ਪ੍ਰਕਾਰ ਪ੍ਰਗਟ ਕੀਤੀ ਹੈ।
ਸੰਨਿਆਸੀ ਬ੍ਰਹਮਚਾਰੀ ਬ੍ਰਿੰਦ,
ਸਾਰੇ ਸੰਨਿਆਸ ਨੂੰ ਧਾਰਨ ਕਰਨ ਵਾਲੇ ਸੰਨਿਆਸੀ ਲੋਕ, ਬ੍ਰਹਮਚਰਜ ਰੱਖਣ ਵਾਲੇ ਬ੍ਰਹਮਚਾਰੀ ਸਾਰੇ ਇਕੱਠੇ ਹੋ ਕਰਕੇ
ਪੰਡਿਤ ਵਿਦਿਆ ਵਿਖੇ ਬਿਲੰਦ,
ਹੋਰ ਪੰਡਿਤ ਲੋਕ ਜਿਨ੍ਹਾਂ ਨੇ ਬਹੁਤ ਬੜੀ ਵਿਦਿਆ ਪੜ੍ਹੀ ਸੀ, ਬਹੁਤ ਭਾਰੀ ਵਿਦਵਾਨ ਸਨ।
ਵੈਰਾਗੀ ਆਦਿਕ ਬਹੁ ਵੇਖਣ,
ਤੇ ਵੈਰਾਗੀ ਆਦਿਕ ਹੋਰ ਬਹੁਤ ਸਾਰੇ ਭੇਖਾਂ ਵਾਲੇ ਜਿਹੜੇ ਲੋਕ ਹਨ,
ਚੱਲ ਆਏ ਸਤਿਗੁਰ ਕਹੋ ਦੇਖਣ,
ਸਾਰੇ ਚੱਲ ਕਰਕੇ ਸੰਨਿਆਸੀ ਬ੍ਰਹਮਚਾਰੀ ਪੰਡਿਤ ਵੈਰਾਗੀ ਸੰਨਿਆਸੀ ਤੋਂ ਇਸ ਤਰ੍ਹਾਂ ਬਾਨਪ੍ਰਸਤੀ ਸਾਰੇ ਹੋਰ ਨਿਵਾਸਾਂ ਵਾਲੇ ਉਦਾਸੀ ਨਿਰਮਲੇ ਸਾਰੇ ਸਤਿਗੁਰਾਂ ਨੂੰ ਵੇਖਣ ਵਾਸਤੇ ਆਏ ਹਨ।
ਨਰ ਗ੍ਰਸਤੀ ਗੁਰ ਕੀ ਸਿੱਖ ਸੇ,
ਹੋਰ ਮਨੁੱਖ ਜਿਹੜੇ ਸਤਿਗੁਰਾਂ ਦੇ ਸਿੱਖ ਗ੍ਰਸਤੀ ਸਿੱਖ ਨੇ ਉਹ ਵੀ ਸਾਰੇ
ਗੁਰੂ ਦਰਸ਼ਨ ਤੇ ਆਏ ਤੇ
ਸਾਰੇ ਸਤਿਗੁਰਾਂ ਦੇ ਦਰਸ਼ਨ ਵਾਸਤੇ ਆਏ ਹਨ।
ਲੇਕਰ ਕੇਤ ਸੁਭ ਪਕਵਾਨ,
ਤੇ ਬਹੁਤ ਸੁੰਦਰ ਪਕਵਾਨ ਬਣਾ ਬਣਾ ਕਰਕੇ ਆਪਣੇ ਘਰਾਂ ਦੇ ਵਿੱਚੋਂ,
ਤੈਨੂੰ ਸੁਮਨ ਸੋ ਲੀਨ ਸੁਪਾਨ,
ਸਤਿਗੁਰਾਂ ਦੇ ਵਾਸਤੇ ਸੰਗਤਾਂ ਨੂੰ ਛਕਾਉਣ ਵਾਸਤੇ ਲਿਆਏ ਨੇ, ਕਈਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫੁੱਲ ਭੇਟਾ ਕਰਨ ਵਾਸਤੇ ਲਿਆਂਦੇ ਹਨ।
ਉਹ ਫਲ ਮੂਲ ਲਿਆਏ ਬੂ ਕਰ,
ਕੋਈ ਇਸ ਤਰ੍ਹਾਂ ਜਿਹੜੇ ਫਲ ਹਨ ਸੁੰਦਰ ਫਲ ਉਹ ਸਤਿਗੁਰਾਂ ਦੇ ਵਾਸਤੇ ਲਿਆਏ ਹਨ ਲਿਆਂਦੇ ਹਨ।
ਚਾਰੋਂ ਵਰਨ ਭੇਟ ਕੋ ਧਰ,
ਚਾਰੇ ਵਰਨ ਇਸ ਤਰ੍ਹਾਂ ਆਉਂਦੇ ਨੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਤੇ ਭੇਟਾਵਾਂ ਲਿਆ ਲਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਰਹੇ ਹਨ।
ਦਰਸ਼ਨ ਸਤਿਗੁਰ ਕਰ ਕਰ ਨਮੋ,
ਦਰਸ਼ਨ ਕਰਕੇ ਤੇ ਸਤਿਗੁਰਾਂ ਨੂੰ ਨਮਸਕਾਰਾਂ ਕਰ ਕਰ ਕਰਕੇ
ਧੀਰ ਭਾਰੀ ਤੇ ਸਮੋ
ਆਨੰਦ ਪ੍ਰਾਪਤ ਕਰ ਰਹੇ ਨੇ। ਉਸ ਵਕਤ ਉੱਥੇ ਬਹੁਤ ਭਾਰੀ ਭਾਰੀ ਭੀੜ ਹੋ ਗਈ ਹੈ।
ਦੇਖਤ ਸਰਬ ਪ੍ਰਤਾਪ ਉਚੇਰੇ,
ਇਸ ਤਰ੍ਹਾਂ ਸਤਿਗੁਰਾਂ ਦਾ ਬਹੁਤ ਸਾਰੇ ਲੋਕਾਂ ਨੇ ਉੱਥੇ ਪ੍ਰਤਾਪ ਵੇਖਿਆ ਬਹੁਤ ਭਾਰੀ।
ਗੁਰੂ ਸਰੂਪ ਜਨ ਗਿਆਨ ਵਡੇਰੇ,
ਇਸ ਤਰ੍ਹਾਂ ਮਾਨੋ ਕਿ ਗਿਆਨ ਨੇ ਹੀ ਬਿਰਧ ਸਰੂਪ ਧਾਰਨ ਕੀਤਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਨੋ ਗਿਆਨ ਸਰੂਪ ਹੀ ਹਨ।
ਪੰਡਿਤ ਹਰ ਸੰਨਿਆਸੀ ਬ੍ਰਿੰਦ,
ਬਹੁਤ ਸਾਰੇ ਪੰਡਿਤ ਤੇ ਸੰਨਿਆਸੀ,
ਇੱਕ ਬੈਠੀ ਹੰਕਾਰ ਬਿਲੰਦ,
ਸਤਿਗੁਰਾਂ ਦੇ ਪਾਸ ਬੈਠੇ ਨੇ ਸੰਨਿਆਸੀ ਵੀ, ਪੰਡਿਤ ਜਿਹਨਾਂ ਨੂੰ ਵਿਦਿਆ ਦਾ ਅਭਿਮਾਨ ਹੈ ਤੇ ਸੰਨਿਆਸ ਵਾਲਿਆਂ ਨੂੰ ਸੰਨਿਆਸਪਣੇ ਦਾ ਹੰਕਾਰ ਹੈ। ਇਹ ਬਹੁਤ ਭਾਰੀ ਹੰਕਾਰ ਦੇ ਸਹਿਤ ਨੇ ਤੇ ਗੁਰੂ ਮਹਾਰਾਜ ਦੇ ਕੋਲ ਬੈਠੇ ਹੋਏ ਹਨ।
ਜਿਹੜੇ ਸਤਿਗੁਰ ਕੋ ਦਰਸ਼ਨ ਕਰਿਓ,
ਇਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕੀਤੇ ਹਨ।
ਪਰ ਬੰਧਨ ਕੋ ਪ੍ਰਸ਼ਨ ਉਚਾਰਿਓ,
ਤੇ ਮਹਾਰਾਜ ਨੂੰ ਨਮਸਕਾਰ ਕਰਕੇ ਤੇ ਇਹ ਸੰਨਿਆਸੀ ਜਿਹੜੇ ਨੇ ਪੰਡਿਤ ਨੇ ਇਹਨਾਂ ਨੇ ਮਹਾਰਾਜ ਨੂੰ ਪ੍ਰਸ਼ਨ ਕੀਤਾ ਇੱਕ,
ਸ੍ਰੀ ਨਾਨਕ ਜੋ ਕੀਨਸ ਬਾਣੀ,
ਕਹਿਣ ਲੱਗੇ ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਗੁਰਬਾਣੀ ਅਕਾਲ ਪੁਰਖ ਦੀ ਜੋ ਹੈ ਇਸ ਪ੍ਰਕਾਰ ਉਚਾਰਨ ਕੀਤੀ ਹੈ, ਜੋ
ਕਾਰਨ ਪਰੇ ਨਾ ਜਾਣੇ,
ਮਹਾਰਾਜ ਨੇ ਬਾਣੀ ਕਿਉਂ ਬਣਾਈ ਹੈ, ਬਾਣੀ ਕਿਉਂ ਲਿਆਂਦੀ ਸਤਿਖੰਡ ਦੇ ਵਿੱਚੋਂ, ਕਿਉਂ ਬਾਣੀ ਉਚਾਰਨ ਕੀਤੀ, ਇਹਦਾ ਕਾਰਨ ਕੀ ਹੈ ਸਾਨੂੰ ਸਮਝ ਨਹੀਂ ਲੱਗਦੇ।
ਆਗੈ ਹੁਤੂ ਸੋ ਵੇਦ ਪੁਰਾਣ,
ਕਿਉਂਕਿ ਬਾਣੀ ਦੀ ਲੋੜ ਨਹੀਂ ਸੀ, ਇਹ ਸੰਨਿਆਸੀ ਪੰਡਿਤ ਕਹਿ ਰਹੇ ਨੇ ਕਿ ਲੋੜ ਨਹੀਂ, ਪਹਿਲਾਂ ਹੀ ਵੇਦ ਬਣਾਏ ਹੋਏ ਸਨ, ਸੋ ਬ੍ਰਹਮਾ ਦੇ ਉਚਾਰਨ ਕੀਤੇ ਹੋਏ, ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਪਹਿਲਾਂ ਵੀ ਗ੍ਰੰਥ ਸਨ, ਵੇਦ ਵੀ ਸਨ, ਸਿਮਰਤੀਆਂ ਗੀਤਾ ਵੀ ਹੈ, ਇਸ ਕਰਕੇ ਫਿਰ ਗੁਰਬਾਣੀ ਦੀ ਕੀ ਲੋੜ ਪਈ ਹੈ।
ਪਠਨ ਸੁਣੇ ਬਿਸਤਰੀ ਜਾਨ,
ਤੇ ਪ੍ਰਾਣ ਵੀ ਪਹਿਲਾਂ ਹੈਗੇ ਨੇ 18 ਤੇ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਪੜ੍ਹਦੇ ਵੀ ਨੇ ਤੇ ਸੁਣਦੇ ਵੀ ਨੇ ਤੇ ਉਹਨਾਂ ਦੀ ਸੰਸਾਰ ਦੇ ਵਿੱਚ ਮਹਿਮਾ ਵੀ ਹੈ।
ਤੂੰ ਕਲਿਆਣ ਕਰਤ ਜਗਿਆਸੇ,
ਉਹ ਜਗਿਆਸੂ ਲੋਕ ਨੇ ਜਿਹੜੇ ਜਗਿਆਸੂ ਅਧਿਕਾਰੀ ਉਹਨਾਂ ਦੀ ਕਲਿਆਣ ਕਰਦੇ ਹਨ।
ਚਲੇ ਕਹੀ ਪਰ ਕਾਟੇ ਫਾਸੀ,
ਉਹਨਾਂ ਗ੍ਰੰਥਾਂ ਦੇ ਕਹੇ ਹੋਏ ਨੂੰ ਕੋਈ ਮੰਨ ਲਵੇਗਾ ਤੇ ਉਹਨਾਂ ਦੇ ਗੱਲ ਦੇ ਵਿੱਚੋਂ ਵੀ ਕੋਈ ਜਮਾਂ ਦੀ ਫਾਸੀ ਕੱਟੀ ਜਾਵੇਗੀ, ਜੇ ਕੋਈ ਮੰਨੇਗਾ ਤੇ।
ਮੁਕਤ ਪੰਥ ਕੋ ਨੀਕੀ ਭਾਂਤ,
ਤੇ ਇਹ ਮੁਕਤੀ ਦਾ ਬੜਾ ਵਧੀਆ ਰਸਤਾ ਸੀ।
ਵਰਨਿਓ ਉਪਦੇਸ਼ ਉਪਦੇਸ਼ ਸੋ ਵਖਿਆਤ,
ਜਿਹੜਾ ਉਪਦੇਸ਼ ਵਰਣਨ ਕੀਤਾ ਵੇਦਾਂ ਪੁਰਾਣਾਂ ਦੇ ਵਿੱਚ ਉਹ ਸਾਰਾ ਪ੍ਰਗਟ ਹੈ, ਲੋਕਾਂ ਨੂੰ ਪਤਾ ਹੈ।
ਤਿਨਕੇ ਹੋਤੇ ਸ੍ਰੀ ਗੁਰੂ ਬਾਣੀ,
ਉਹ ਸਾਰੇ ਗ੍ਰੰਥ ਹੈ ਨੇ ਪਹਿਲਾਂ ਉਹਨਾਂ ਦੇ ਹੁੰਦਿਆਂ ਹੋਇਆਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਜਿਹੜੀ ਹੈ,
ਕਿਉਂਕਿ ਕੁਛ ਜਾਏ ਨਾ ਜਾਣੇ,
ਕਿਉਂ ਬਣਾਈ ਹੈ, ਕਾਹਦੇ ਵਾਸਤੇ ਬਣਾਈ, ਕਿਉਂ ਉਚਾਰਨ ਕੀਤੀ ਗੁਰਬਾਣੀ, ਇਹ ਸਾਨੂੰ ਕਾਰਨ ਨਹੀਂ ਪਤਾ ਲੱਗਦਾ ਇਹਦਾ।
ਇਸ ਪ੍ਰਕਾਰ ਤਿੰਨ ਤੇ ਸੁਣ ਕਾਨ,
ਇਸ ਤਰ੍ਹਾਂ ਉਹਨਾਂ ਦੇ ਕੋਲੋਂ ਕੰਨਾਂ ਦੇ ਨਾਲ ਸੁਣ ਕਰਕੇ
ਸ੍ਰੀ ਗੁਰੂ ਕੀਨਸ ਸ਼ਬਦ ਵਖਾਨ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾਕ ਮਹੱਲਾ ਤੀਜਾ, ਗੌੜੀ ਬੈਰਾਗਣ, ਜੈਸੀ ਧਰਤੀ ਉੱਪਰ ਮੇਘਲਾ ਵਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ।
ਸੁਭਾਇਮਾਨ ਮੁਖ ਤੋਂ ਇਹ ਮਾਂ ਵਾਕ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਗੌੜੀ ਬੈਰਾਗਣ, ਗੌੜੀ ਰਾਗਣੀ ਹੈ, ਬੈਰਾਗਣ ਇਹਦੀ ਜਾਤ ਹੈ, ਮਹੱਲਾ ਤੀਜਾ, ਗੁਰੂ ਅਮਰਦਾਸ ਮਹਾਰਾਜ ਜੀ ਰਹਿਮਤ ਕਰਦੇ ਨੇ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਉਹਨਾਂ ਕਿਹਾ ਸੀ ਵੀ ਵੇਦਾਂ ਦੇ ਹੁੰਦਿਆਂ ਗੁਰਬਾਣੀ ਦੀ ਕੀ ਲੋੜ ਹੈ। ਮਹਾਰਾਜ ਨੇ ਧਰਤੀ ਵਾਲੇ ਪਾਣੀ ਦੀ ਤੇ ਖੂਹ ਵਾਲਾ ਪਾਣੀ ਇੱਕ ਤੇ ਇੱਕ ਬੱਦਲਾਂ ਵਾਲਾ ਪਾਣੀ, ਦੋ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਨੇ ਤੇ ਸ਼ਬਦ ਉਚਾਰਨ ਕੀਤਾ, ਉਹਨਾਂ ਨੂੰ ਸਿੱਖਿਆ ਦਿੱਤੀ। ਇਹਦੀ ਵਿਆਖਿਆ ਕੇ ਸਾਰੇ ਸ਼ਬਦ ਵਿੱਚ ਕਥਾ ਚ ਆ ਜਾਣੀ ਹੈ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਜਿਵੇਂ ਧਰਤੀ ਉੱਪਰ ਬੱਦਲ ਵਰਖਾ ਕਰਦਾ, ਉੱਪਰ ਹੁੰਦਾ ਆਕਾਸ਼ ਤੇ ਧਰਤੀ ਉੱਪਰ ਵਰਖਾ ਕਰਦਾ। ਕਿਆ ਧਰਤੀ ਮਧੇ ਪਾਣੀ ਨਹੀਂ? ਮਹਾਰੇ ਕਹਿੰਦੇ ਧਰਤੀ ਚ ਪਾਣੀ ਨਹੀਂ ਹੈ, ਬੱਦਲ ਨੂੰ ਵਰਖਾ ਕਰਨ ਦੀ ਕੀ ਲੋੜ? ਜੇ ਧਰਤੀ ਚ ਪਾਣੀ ਹੈ, ਜੇ ਕਿਸੇ ਨੂੰ ਲੋੜ ਹੈ ਧਰਤੀ ਵਿੱਚੋਂ ਪਾਣੀ ਕੱਢ ਕੇ ਛਕ ਲਵੇ, ਉੱਪਰੋਂ ਪਾਣੀ ਪਾਣੀ ਬੱਦਲਾਂ ਦਾ ਪੈਂਦਾ, ਉਹਦੀ ਕੀ ਲੋੜ ਹੈ?
ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ ਬਿਨ ਪੱਗਾਂ ਵਰਸਤ ਫਿਰਾ ਹੈ।
ਜਿਵੇਂ ਧਰਤੀ ਦੇ ਵਿੱਚ ਪਾਣੀ ਹੈ ਤੇ ਉੱਪਰੋਂ ਬੱਦਲਾਂ ਦਾ ਪਾਣੀ ਪੈਂਦਾ, ਬਿਨਾਂ ਪੱਗਾਂ ਬਿਨਾਂ ਪੈਰਾਂ ਤੋਂ ਬੱਦਲ ਜਿਹੜਾ ਉੱਪਰ ਇਸ ਤਰ੍ਹਾਂ ਘੁੰਮ ਕਰਕੇ ਸਾਰੇ ਥਾਵਾਂ ਤੇ ਬੱਦਲ ਉੱਡਿਆ ਫਿਰਦਾ ਤੇ ਨਾਲੇ ਸਾਰੇ ਜਗ੍ਹਾ ਤੇ ਵਰਖਾ ਕਰਦਾ ਹੈ।
ਬਾਬਾ ਤੂੰ ਐਸੀ ਭਰਮ ਚੁੱਕਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਇਹ ਭਰਮ ਚੁੱਕ ਦੇ।
ਦੂਸ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਂ ਸਮਾਹੀ।
ਇਸ ਤਰ੍ਹਾਂ ਜੋ ਪਰਮੇਸ਼ਰ ਕਰਦਾ ਉਹ ਸਭ ਕੁਝ ਭਲਾ ਕਰਦਾ, ਉਹਨੂੰ ਪਤਾ ਵੀ ਧਰਤੀ ਵਾਲਾ ਜਿਹੜਾ ਪਾਣੀ ਹੈ ਉਹ ਕੋਈ ਕੋਈ ਉਹਦੇ ਤੋਂ ਲਾਭ ਉਠਾਵੇਗਾ, ਜਿਹੜਾ ਬੱਦਲਾਂ ਦਾ ਪਾਣੀ ਸਾਰਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਜਾਤ ਪਾਤ ਊਚ ਨੀਚ ਸਾਰਿਆਂ ਨੂੰ ਪ੍ਰਾਪਤ ਹੋਵੇਗਾ। ਧਰਤੀ ਵਿਚਲਾ ਪਾਣੀ ਜਿਹਦੇ ਕੋਲ ਘਰੇ ਖੂਹ ਲੱਗਾ ਉਹੀ ਕੱਢ ਸਕੇਗਾ, ਜਿਹਦੇ ਘਰੇ ਨਾ ਲੱਗਾ ਉਹਨੇ ਪ੍ਰਾਪਤ ਕਰਨਾ, ਦੂਸਰੇ ਨੂੰ ਉਹਨੇ ਪਾਣੀ ਭਰਨ ਨਹੀਂ ਦੇਣਾ। ਜਿਹਦੇ ਕੋਲ ਪਾਣੀ ਹੈ ਉਹੀ ਪ੍ਰਾਪਤ ਕਰੇਗਾ ਨਾ, ਤੇ ਬੱਦਲਾਂ ਵਾਲਾ ਪਾਣੀ ਜਿਹੜਾ ਸਾਰਿਆਂ ਨੂੰ ਪ੍ਰਾਪਤ ਹੋਵੇਗਾ। ਇਹ ਭਰਮ ਜਿਹੜਾ ਮਨ ਤੋਂ ਕੱਢ ਦਿਓ,
ਰਹਾਓ,
ਸਰਾਮ ਦੇ ਕੇ ਕਿਰਪਾ ਕਰਦੇ ਹਨ।
ਇਸਤਰੀ ਪੁਰਖ ਹੋਏ ਕਹਿ ਕਿਉਂ ਇਹ ਕਰਮ ਕਮਾਹੇ।
ਇਸ ਤਰ੍ਹਾਂ ਪਰਮੇਸ਼ਰ ਨੇ ਮਨੁੱਖ ਵੀ ਪੈਦਾ ਕੀਤੇ ਨੇ, ਇਸ ਤਰ੍ਹਾਂ ਇਸਤਰੀਆਂ ਵੀ ਬਣਾਈਆਂ ਨੇ, ਤੇ ਕੀ ਉਹ ਕਰਮ ਕਰਦੇ ਹਨ?
ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਾਹੇ ਸਮਾਏ।
ਮਹਾਰਾਜ ਸਾਰੇ ਤੇਰੇ ਰੂਪ ਨੇ, ਭਾਵੇਂ ਮਨੁੱਖ ਹੈ ਤੇ ਭਾਵੇਂ ਇਸਤਰੀ ਹੈ, ਸਾਰੇ ਪਰਮੇਸ਼ਰ ਦੇ ਰੂਪ ਨੇ। ਇੱਕ ਸਰੀਰ ਦਾ ਫਰਕ ਜੋਤ ਸਾਰਿਆਂ ਦੇ ਵਿੱਚ ਇੱਕ ਹੈ, ਆਤਮਾ ਸਾਰਿਆਂ ਦੇ ਵਿੱਚ ਹੈ, ਇੱਕ ਸਰੀਰਾਂ ਦਾ ਭਰਮ ਹੈ, ਕੋਈ ਮਨੁੱਖ ਹੈ ਤੇ ਕੋਈ ਇਸਤਰੀ ਦਾ ਰੂਪ ਹੈ। ਸੋ ਇਸ ਤਰ੍ਹਾਂ ਨਾਨਾ ਰੂਪ ਸਦਾ ਹੋਏ ਤੇਰੇ, ਵਾਹਿਗੁਰੂ ਜੀ ਸਾਰੇ ਤੇਰੇ ਰੂਪ ਨੇ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ।
ਕਿਤਨੇ ਜਨਮ ਭੂਲ ਪਰੇ ਸੀ ਜਾਂ ਪਾਇਆ ਤਾਂ ਭੁੱਲੇ ਨਾ ਹੈ।
ਕਈ ਜਨਮ ਇਸ ਤਰ੍ਹਾਂ ਪਰਮੇਸ਼ਰ ਨੂੰ ਭੁੱਲਿਆ ਹੋਇਆ ਸਾਡੇ ਬਤੀਤ ਹੋ ਗਏ ਨੇ, ਜਦੋਂ ਪਰਮੇਸ਼ਰ ਪ੍ਰਾਪਤ ਹੋ ਜਾਵੇ ਉਦੋਂ ਭੁੱਲ ਜਿਹੜੀ ਭੁੱਲ ਹੈ ਉਦੋਂ ਪਰਮੇਸ਼ਰ ਨੂੰ ਭੁੱਲੀਦਾ ਨਹੀਂ, ਵਾਹਿਗੁਰੂ ਪ੍ਰਾਪਤ ਹੋ ਜਾਵੇ ਹਮੇਸ਼ਾ, ਫਿਰ ਉਹਦਾ ਨਾਮ ਚੇਤੇ ਰਹਿੰਦਾ ਹੈ।
ਜਾਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਏ।
ਜਿਹਦਾ ਇਹ ਕਾਰਜ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ, ਉਹੀ ਜਾਣਦਾ ਹੈ, ਉਹੀ ਪ੍ਰਾਪਤੀ ਕਰਵਾਉਣ ਵਾਲਾ ਹੈ, ਤੇ ਗੁਰੂ ਦੇ ਇਸ ਤਰ੍ਹਾਂ ਸਹਿਜ ਗਿਆਨ ਦੇ ਵਿੱਚ ਸਮਾ ਜਾਂਦਾ ਹੈ।
ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾ ਹੈ।
ਆਪ ਹੀ ਪਰਮੇਸ਼ਰ ਜੀਵਾਂ ਦੇ ਵਿੱਚ ਭਰਮ ਪਾਉਣ ਵਾਲਾ ਤੇ ਆਪੇ ਹੀ ਭਰਮ ਨੂੰ ਦੂਰ ਕਰਨ ਵਾਲਾ ਹੈ, ਤੇ ਤੇਰਾ ਸ਼ਬਦ ਤੇਰਾ ਉਪਦੇਸ਼ ਤੂੰ ਆਪ ਹੀ ਉਪਦੇਸ਼ ਰੂਪ ਹੋ ਕਰਕੇ ਜੀਵਾਂ ਨੂੰ ਉਪਦੇਸ਼ ਕਰ ਰਿਹਾ ਹੈ।
ਨਾਨਕ ਤਤ ਤਤ ਚੋਂ ਮਿਲਿਆ ਪੁਨਰ ਜਨਮ ਨਾ ਆਏ।
ਸਾਹਿਬ ਜੀ ਕਹਿੰਦੇ ਤਤ ਦੇ ਨਾਲ ਜਦੋਂ ਤਤ ਮਿਲ ਜਾਵੇ, ਪਾਣੀ ਦੇ ਵਿੱਚ ਪਾਣੀ ਮਿਲ ਜਾਵੇ, ਉਹਦੀ ਕੋਈ ਪਛਾਣ ਨਹੀਂ ਰਹਿੰਦੀ, ਜੋਤ ਵਿੱਚ ਜੋਤ ਰਲ ਜਾਵੇ ਜੋਤ ਵਸ ਨਹੀਂ ਹੁੰਦੀ, ਇਸ ਤਰ੍ਹਾਂ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਵੇ ਤੇ ਫਿਰ ਦੁਬਾਰਾ ਜਨਮ ਨਹੀਂ ਹੁੰਦਾ, ਜਨਮ ਮਰਨ ਤੋਂ ਮੁਕਤ ਹੋ ਜਾਈਦਾ, ਸੰਸਾਰ ਦੇ ਵਿੱਚ ਨਹੀਂ ਆਈਦਾ ਹੈ।
ਚੌਪਈ ਦੇਤ ਪ੍ਰਾਨਨ ਕੋ ਉਪਦੇਸ਼।
ਇਹ ਸ਼ਬਦ ਮਹਾਰਾਜ ਨੇ ਉੱਥੇ ਉਹਨਾਂ ਨੂੰ ਉਚਾਰਨ ਕੀਤਾ, ਜਿਹੜੇ ਸੰਨਿਆਸੀ ਤੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ। ਹੁਣ ਇਸੇ ਸ਼ਬਦ ਦਾ ਉਹ ਲੱਥਾ ਕਵੀ ਜੀ ਕਰਦੇ ਆ, ਇਹਦੀ ਹੀ ਵਿਆਖਿਆ ਹੋਵੇਗੀ। ਵੇਦ ਪੁਰਾਣਨ ਕੋ ਉਪਦੇਸ਼, ਵੇਦਾਂ ਤੇ ਪੁਰਾਣਾਂ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ ਹੋਇਆ ਹੈ,
ਕਿਸਨੂੰ ਕੋ ਪ੍ਰਾਪਤ ਕਿਸ ਦੇਸ਼?
ਉਹ ਸਾਰਿਆਂ ਨੂੰ ਪ੍ਰਾਪਤ ਨਹੀਂ, ਕਿਸੇ ਕਿਸੇ ਦੇਸ਼ ਦੇ ਵਿੱਚ ਕਿਸੇ ਕਿਸੇ ਨੂੰ ਪ੍ਰਾਪਤ ਹੈ।
ਇਸਮੇਂ ਨੀਕੀ ਹੋਵੇ ਜਾਤ।
ਹੁਣ ਉਹਨਾਂ ਵੇਦਾਂ ਨੂੰ ਉਹਨਾਂ ਪੁਰਾਣਾਂ ਨੂੰ ਪੜ੍ਹਨ ਦੇ ਵਾਸਤੇ ਉਹਨਾਂ ਦੇ ਕੁਝ ਨਿਯਮ ਹੁੰਦੇ, ਪਹਿਲਾਂ ਤਾਂ ਜਾਤ ਉੱਚੀ ਹੋਣੀ ਚਾਹੀਦੀ ਹੈ। ਬ੍ਰਾਹਮਣ ਨੂੰ ਪੜ੍ਹਨ ਦਾ ਉਪਦੇਸ਼ ਹੈ, ਖੱਤਰੀ ਨੂੰ ਪੜ੍ਹਨ ਦਾ ਉਪਦੇਸ਼ ਹੈ, ਸ਼ੂਦਰ ਨੂੰ ਪੜ੍ਹਨ ਦਾ ਉਪਦੇਸ਼, ਪੜ੍ਹਨ ਦਾ ਅਧਿਕਾਰ ਨਹੀਂ। ਵੈਸ਼ ਨੂੰ ਸੁਣਨ ਦਾ ਅਧਿਕਾਰ, ਜਿਹੜਾ ਵੈਸ਼ ਹੈ ਇਹ ਕੇਵਲ ਸੁਣ ਸਕਦਾ, ਪੜ੍ਹ ਨਹੀਂ ਸਕਦਾ। ਸ਼ੂਦਰ ਜਿਹੜਾ ਉਹ ਪੜ੍ਹ ਨਹੀਂ ਸਕਦਾ ਨਾ ਉਹ ਸੁਣ ਸਕਦਾ, ਇਹ ਇਹਨਾਂ ਦੇ ਨਿਯਮ ਬਣਾਏ ਹੋਏ। ਬ੍ਰਾਹਮਣ ਪੜ੍ਹ ਵੀ ਸਕਦਾ ਤੇ ਪੜ੍ਹਾ ਵੀ ਸਕਦਾ, ਖੱਤਰੀ ਕੇਵਲ ਪੜ੍ਹ ਸਕਦਾ ਗਾਂ ਨਹੀਂ ਪੜ੍ਹਾ ਸਕਦਾ, ਤੇ ਵੈਸ਼ ਸੁਣ ਸਕਦਾ, ਸ਼ੂਦਰ ਸੁਣ ਵੀ ਨਹੀਂ ਸਕਦਾ ਤੇ ਪੜ੍ਹ ਵੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਵੇਦ ਪੁਰਾਣ ਨੇ ਇਹਨਾਂ ਨੂੰ ਪੜ੍ਹਨ ਦੇ ਵਾਸਤੇ ਪਹਿਲਾਂ ਜਾਤ ਉੱਚੀ ਹੋਣੀ ਚਾਹੀਦੀ ਹੈ। ਬ੍ਰਾਹਮਣਾ ਕਰੇ ਜੰਮੇ ਤਾਂ ਪੜ੍ਹ ਸਕਦਾ, ਹੁਣ ਬ੍ਰਾਹਮਣਾ ਕਰੇ ਕਿਵੇਂ ਜੰਮੇ, ਇਹ ਵਸ ਦੀ ਗੱਲ ਥੋੜਾ ਕਿਸੇ ਦੇ। ਸੋ ਇਸ ਤਰੀਕੇ ਨਾਲ ਪਹਿਲਾਂ ਜਾਤ ਉੱਚੀ ਹੋਣੀ ਚਾਹੀਦੀ ਇਹਨਾਂ, ਤੁਸੀਂ ਕਹਿੰਦੇ
ਹੋ, ਤੇ
ਫਿਰ ਉਹਨਾਂ ਨੂੰ ਪੜ੍ਹਨ ਦੇ ਵਾਸਤੇ ਜਿਹੜੀ ਮੱਤ ਹੈ ਬੁੱਧੀ ਹੈ ਉਹ ਉੱਜਲ ਹੋਣੀ ਚਾਹੀਦੀ ਹੈ, ਤੇਜ਼ ਹੋਣੀ ਚਾਹੀਦੀ ਹੈ। ਉਹਨਾਂ ਦੇ ਪਹਿਲਾਂ ਵਿਆਕਰਨ ਜਿਹੜੇ ਨੇ ਉਹ ਪੜ੍ਹਨੇ ਪੈਂਦੇ 9-9 ਸਾਲ, 12-12, ਫਿਰ ਸੰਸਕ੍ਰਿਤ ਪ੍ਰਕਿਰਤਕ ਭਾਸ਼ਾ ਉਹਨੂੰ ਸਮਝਣਾ, ਮੱਤ ਜਿਹੜੀ ਉੱਜਲ ਹੋਣੀ ਚਾਹੀਦੀ। ਸੂਖਮ ਬੁੱਧੀ ਹਰੇਕ ਦੇ ਕੋਲ ਨਹੀਂ, ਤੇਜ ਬੁੱਧੀ ਹਰੇਕ ਦੇ ਕੋਲ ਨਹੀਂ ਹੈ, ਦੂਜੀ ਸ਼ਰਤ ਮਤ ਬੁੱਝ ਉੱਤੂ ਜਿਹੜੀ ਹੈ ਇਹ ਉੱਜਲ ਹੋਣੀ ਚਾਹੀਦੀ ਹੈ।
ਬਹੁਤ ਅਭਿਆਸ ਕਮਾਵੇ ਘਣੇ,
ਫਿਰ ਤੀਜਾ ਨੰਬਰ ਬਹੁਤ ਸਾਰਾ ਉਹਨਾਂ ਦਾ ਅਭਿਆਸ ਕਰਨਾ ਪੈਂਦਾ, ਬਹੁਤ ਭਾਰੀ ਉਹਨਾਂ ਨੂੰ ਪਕਾਉਣਾ ਪੈਂਦਾ, ਵਾਰ ਵਾਰ ਜਿਹੜਾ ਉਹਨਾਂ ਸਬਕ ਦਿੱਤਾ ਉਹਨੂੰ ਪੜ੍ਹੀ ਜਾਣਾ, ਇਸ ਤਰ੍ਹਾਂ ਸਮਾਂ ਲੱਗਦਾ ਹੈ।
ਦੁਰ ਦੁਰ ਬੈਠ ਤੂੰ ਕਬੂ ਪਨੋ,
ਤੇ ਲੋਕ ਲੋਕ ਕਰਕੇ ਜਾ ਕਰਕੇ ਛੁਪ ਛੁਪੇ ਭਾਵ ਕੇ ਇਕਾਂਤ ਵਿੱਚ ਜਿੱਥੇ ਕੋਈ ਨਾ ਹੋਵੇ ਉੱਥੇ ਜਾ ਕਰਕੇ ਇਸ ਤਰ੍ਹਾਂ ਉਹਨਾਂ ਦਾ ਅਭਿਆਸ ਕਰਨਾ, ਪੜ੍ਹਨਾ, ਵਿਦਿਆ ਪੜ੍ਹੀ ਹੋਈ ਪਕਾਉਣੀ, ਇਸ ਤਰ੍ਹਾਂ ਹੁੰਦਾ ਹੈ।
ਉਹਨੇ ਪ੍ਰੇਮ ਪਰਲੋਕ ਕਰੇ ਜੂ,
ਫਿਰ ਪ੍ਰੇਮ ਵੀ ਚਾਹੀਦਾ ਪੜ੍ਹਾਈ ਦੇ ਵਿੱਚ, ਪ੍ਰੇਮ ਦੇ ਨਾਲ ਗੱਲ ਨਹੀਂ ਬਣਦੀ। ਫਿਰ ਜੇ ਸ਼ੌਂਕ ਹੈ ਪੜ੍ਹਨ ਦਾ ਤੇ ਤਾਂ ਹੀ ਪੜ੍ਹਾਈ ਹੋਵੇ, ਜੇ ਸ਼ੌਂਕ ਤੋਂ ਬਿਨਾਂ ਤਾਂ ਫਿਰ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਬੱਧਾ ਚੱਟੀ ਵਾਲੀ ਗੱਲ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਫਿਰ ਪ੍ਰਲੋਕ ਦੇ ਵਿੱਚ ਜਾਣਾ, ਉਹਦੇ ਵਾਸਤੇ ਅਸੀਂ ਇਹ ਪੜ੍ਹਾਈ ਕਰਨੀ ਹੈ ਧਰਮ ਦੀ, ਬ੍ਰਹਮ ਵਿਦਿਆ ਦੀ, ਇਹ ਪ੍ਰੇਮ ਵੀ ਚਾਹੀਦਾ ਹੈ।
ਕੋਟ ਮਤੇ ਨਰ ਕੋਨ ਕੋ ਨਿਤਰਾ ਜੋ,
ਤੇ ਕਰੋੜਾਂ ਦੇ ਵਿੱਚੋਂ ਫਿਰ ਪ੍ਰੇਮ ਵਾਲਾ ਤਾਂ ਕੋਈ ਕਰੋੜਾਂ ਵਾਲਾ ਹੀ ਹੁੰਦਾ, ਪ੍ਰੇਮ ਤਾਂ ਹਰੇਕ ਨੂੰ ਕਰਨਾ ਨਹੀਂ ਆਉਂਦਾ, ਉਹ ਤਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਜਿਹੜਾ ਇਸ ਜਿਹੜੇ ਪ੍ਰੇਮ ਵਾਲੀ ਖੇਡ ਦੇ ਵਿੱਚ ਆ ਕੇ ਨਿਤਰਦਾ ਹੈ। ਚੌਥਾ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਧਰੀਜੈ, ਸਿਰ ਬੀਜੈ ਕਾਨ ਨਾ ਚੀਜੈ। ਪ੍ਰੇਮ ਵਾਲਾ ਤਾਂ ਕੋਈ ਵਿਰਲਾ ਵਿਰਲਾ ਸਿਰ ਜਿਹੜਾ ਆਪਣਾ ਤਲੀ ਉੱਪਰ ਰੱਖ ਕੇ ਆਉਂਦਾ, ਹਰੇਕ ਨੂੰ ਕਰਨਾ ਨਹੀਂ ਆਉਂਦਾ। ਸੋ ਇਸ ਤਰੀਕੇ ਨਾਲ ਉਹ ਕਰੋੜਾਂ ਦੇ ਵਿੱਚੋਂ ਕੋਟ ਮਧੇ ਨਰਕੋ ਨਿਤਰਾ ਜੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਜਿਹੜਾ ਨਿਤਰਦਾ ਨਿਤਰ ਕੇ ਮੈਦਾਨ ਦੇ ਵਿੱਚ ਆਉਂਦਾ ਹੈ।
ਕੂਪ ਕੋ ਨੀਰ ਪਛਾਣ,
ਮਹਾਰਾਜ ਕਹਿੰਦੇ ਜਿਹੜਾ ਵੇਦ ਹੈ ਨਾ, ਵੇਦਾਂ ਦਾ ਗਿਆਨ, ਵੇਦਾਂ ਦੀ ਪੜ੍ਹਾਈ ਤੁਸੀਂ ਕਹਿੰਦੇ ਹੋ, ਇਹ ਤਾਂ ਕੂਪ ਜਿਹੜਾ ਖੂਹ ਹੈ ਉਹਦੇ ਪਾਣੀ ਵਾਂਗੂ ਹੈ।
ਉਹ ਜਬ ਘਰ ਲੈ ਕਾਨ ਮਹਾਨ,
ਤੇ ਜਿਹੜਾ ਮਿਹਨਤ ਕਰਕੇ ਖੂਹ ਨੂੰ ਪੱਟੇਗਾ ਤੇ ਉਹਨੂੰ ਹੀ ਖੂਹ ਦੇ ਵਿੱਚੋਂ ਪ੍ਰਾਣ ਪਾਣੀ ਪ੍ਰਾਪਤ ਹੋਵੇਗਾ।
ਕੁਛ ਖੇਤੀ ਕਰ ਲੇ,
ਉਹ ਆਪਣੇ ਵਾਸਤੇ ਪਾਣੀ ਖੂਹ ਦੇ ਵਿੱਚੋਂ ਕੱਢ ਲਵੇਗਾ, ਆਪਣੀ ਖੇਤੀ ਪਾਲ ਲਵੇਗਾ, ਆਪਣੇ ਵਾਸਤੇ ਆਪਣੇ ਘਰ ਪੀਣ ਵਾਸਤੇ ਪਾਣੀ ਕੱਢ ਲਵੇਗਾ, ਪਸ਼ੂਆਂ ਵਾਸਤੇ ਕੱਢ ਲਵੇਗਾ।
ਜੀਨਿਤ ਪਾਲਣ ਤੋਂ ਕਰ ਹੇ,
ਇਸ ਤਰ੍ਹਾਂ ਆਪਣਾ ਪਾਲਣ ਪੋਸ਼ਣ, ਖੇਤੀ ਦਾ ਪਾਲਣ ਪੋਸ਼ਣ ਤੇ ਇਸ ਤਰ੍ਹਾਂ ਪ੍ਰੇਮ ਦੇ ਨਾਲ ਕਰੇਗਾ।
ਸਤਿਗੁਰ ਪੂਰ ਸ਼ਬਦ ਸੁਖਾਰੋ,
ਤੇ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਤੇ ਇਹ ਬਹੁਤ ਸੌਖਾ ਹੈ।
ਸਰਵ ਜਾਤ ਕੋ ਹੈ ਅਧਿਕਾਰੋ,
ਤੇ ਸਾਰੀਆਂ ਜਾਤਾਂ ਨੂੰ ਇਹਦਾ ਅਧਿਕਾਰ ਹੈ। ਹੁਣ ਖੂਹ ਪੱਟੇ, ਕੋਈ ਵਿਰਲਾ ਹੀ ਖੂਹ ਪੱਟਦਾ, ਹੁਣ ਖੂਹ ਪੱਟਣ ਦੀ ਨਿਆਈ ਵੇਦ ਪੜ੍ਹਨੇ, ਕਿਹੜਾ ਵੇਦਾਂ ਨੂੰ ਪੜ੍ਹੇ, ਕਿਹੜਾ ਪੁਰਾਣੀ ਭਾਸ਼ਾ ਸਿੱਖੇ, ਅੱਜ ਕੱਲ੍ਹ ਤਾਂ ਇੰਨੇ ਸਮਾਂ ਹੀ ਨੀ ਕਿਸੇ ਕੋਲ ਹੈ, ਪੰਜਾਬੀ ਨੀ ਆਉਂਦੀ, ਸਿਖਾਉਣੀ ਹੈ। ਸੋ ਇਸ ਤਰੀਕੇ ਨਾਲ ਜਿਹੜਾ ਇਹ ਸਾਡੀ ਗੁਰਮੁਖੀ ਹੈ ਨਾ, ਇਹ ਸਾਰੇ ਪੜ੍ਹ ਸਕਦੇ ਇਹਨੂੰ, ਜਿਹੜੀ ਪੰਜਾਬੀ ਇੱਕ ਤਾਂ ਸਾਡੀ ਬੋਲੀ ਹੈ, ਮਹਾਰਾਜ ਕਹਿੰਦੇ ਇੱਕ ਸਾਡੀ ਭਾਸ਼ਾ ਤੇ ਅਸੀਂ ਬੋਲਦੇ ਹਾਂ, ਇਹਦੇ ਵਿੱਚ ਕਿਸੇ ਨੂੰ ਕੋਈ ਊਚ ਨੀਚ ਦੀ ਗੱਲ ਨਹੀਂ। ਇਹਨੂੰ ਭਾਵੇਂ ਬ੍ਰਾਹਮਣ ਪੜ੍ਹੇ, ਭਾਵੇਂ ਖੱਤਰੀ ਪੜ੍ਹੇ, ਭਾਵੇਂ ਇਹਨੂੰ ਸ਼ੂਦਰ ਪੜ੍ਹੇ, ਭਾਵੇਂ ਵੈਸ਼ ਪੜ੍ਹੇ, ਇਹਨੂੰ ਭਾਵੇਂ ਜੱਟ ਪੜ੍ਹੇ, ਇਹਨੂੰ ਸੁਮਿਆਰ ਪੜ੍ਹੇ, ਇਹਨੂੰ ਭਾਵੇਂ ਕੋਈ ਵੀ ਪੜ੍ਹੇ, ਸੁਨਿਆਰਾ ਪੜ੍ਹੇ, ਇਸਨੂੰ ਮਜ਼ਬੀ ਪੜ੍ਹੇ, ਕੋਈ ਵੀ ਪੜ੍ਹੇ, ਸਾਰੇ ਨੂੰ ਪੜ੍ਹਨ। ਇਹਦੇ ਵਿੱਚ ਕੋਈ ਭੇਦਭਾਵ ਨਹੀਂ ਵੀ ਇਹਨੂੰ ਫਲਾਣਾ ਪੜ੍ਹ ਸਕਦਾ, ਗ੍ਰੰਥਾਂ ਨੂੰ ਪੜ੍ਹਨ ਦਾ ਅਧਿਕਾਰ, ਸੰਗਤ ਚ ਬੰਦਾ ਕੋਈ ਬਾਣੀ ਨਹੀਂ ਪੜ੍ਹ ਸਕਦਾ, ਸਾਰੇ ਪੜ੍ਹ ਸਕਦੇ, ਕਿਹੜਾ ਵੀ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਰਜ਼ੀ ਪਾਠ ਕਰੇ। ਸੋ ਇਸ ਤਰੀਕੇ ਦੇ ਨਾਲ ਭਾਈ ਸਾਰੇ ਇਹਨੂੰ ਪੜ੍ਹ ਸਕਦੇ ਆ, ਤੇ ਸਾਰਿਆਂ ਨੂੰ, ਸਾਰੀਆਂ ਜਾਤਾਂ ਨੂੰ ਅਧਿਕਾਰ ਹੈ। ਸੋ ਇਸ ਤਰ੍ਹਾਂ ਬੱਦਲ ਦੀ ਨਿਆਈ ਵਰਖਾ ਕਰਦੀ ਹੈ।
ਸਰਬ ਕਾਲ ਯਾਰ ਸਗਰੇ
ਦੇਸ਼, ਤੇ ਫਿਰ ਇਹਦੇ ਵਿੱਚ ਹੋਰ ਕੀ ਹੈ, ਉਹਨਾਂ ਨੂੰ ਸਮਝਣ ਵਾਸਤੇ ਬੁੱਧੀ ਸੂਖਮ ਚਾਹੀਦੀ ਹੈ। ਇਹ ਤਾਂ ਹੁਣ ਸਾਡੀ ਭਾਸ਼ਾ ਦੇ ਵਿੱਚ ਹੈ, ਪੰਜਾਬੀ ਦੇ ਵਿੱਚ ਬਾਣੀ ਹੈ, ਗੁਰਮੁਖੀ ਦੇ ਵਿੱਚ ਬਾਣੀ ਹੈ, ਇਹ ਅਸੀਂ ਸੌਖੇ ਪੜ੍ਹ ਸਕਦੇ, ਅੱਖਰ ਉਠਾਉਣੇ ਸੌਖੇ ਹੀ ਨੇ। ਸੋ ਇਸ ਤਰੀਕੇ ਨਾਲ ਸਰਬ ਕਾਲ ਅਤੇ ਸਗਰੇ ਦੇਸ਼, ਸਾਰਿਆਂ ਸਮਿਆਂ ਦੇ ਵਿੱਚ, ਸਾਰੇ ਦੇਸ਼ਾਂ ਦੇ ਵਿੱਚ ਪ੍ਰਚਲਿਤ ਸਾਡੀ ਬੋਲੀ।
ਲਗ ਵਿਸਾਲ ਸਭ ਹਤੈ ਕਲੇਸ਼,
ਛੋਟੇ ਵੱਡੇ ਜਿਹੜੇ ਭਾਰੀ ਕਲੇਸ਼ ਨੇ, ਗੁਰਬਾਣੀ ਪੜ੍ਹਨ ਦੇ ਨਾਲ ਸਾਰੇ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਹਨ।
ਧਨੀ ਨਿਰਧਨੀ ਸਭ ਲਈ ਪਾਏ,
ਇਸ ਤਰ੍ਹਾਂ ਧਨੀ ਨਿਰਧਨੀ, ਗਰੀਬ ਤੇ ਅਮੀਰ ਸਾਰੇ ਨੂੰ ਗੁਰਬਾਣੀ ਨੂੰ ਪ੍ਰਾਪਤ ਕਰ ਸਕਦੇ ਆ। ਹੁਣ ਉਹ ਜਿਹੜਾ ਪਾਣੀ ਹੈ ਖੂਹਾਂ ਦਾ, ਉਹ ਤਾਂ ਸਾਰਿਆਂ ਨੂੰ ਨਹੀਂ ਮਿਲਦਾ, ਬੱਦਲਾਂ ਦਾ ਪਾਣੀ ਬੱਦਲਾਂ ਵਾਂਗੂ ਵਰਖਾ ਕਰਦੀ ਹੈ, ਸਾਰਿਆਂ ਉੱਪਰ ਵਰਖਾ ਹੋ ਰਹੀ ਹੈ, ਇਸ ਤਰ੍ਹਾਂ ਇਸ ਨੂੰ ਪ੍ਰਾਪਤ ਹੁੰਦਾ ਹੈ।
ਉਠਤ ਬੈਠਤ ਹਰ ਗੁਣ ਗਾਏ,
ਉੱਠਦਿਆਂ ਪੈਂਦਿਆਂ ਇਹਦੇ ਵਿੱਚ ਵਾਹਿਗੁਰੂ ਦੀ ਉਪਮਾ, ਪਰਮੇਸ਼ਰ ਦੀ ਵਡਿਆਈ ਹੈ, ਨਾਮ ਦੀ ਚਰਚਾ ਹੈ, ਇਸ ਤਰ੍ਹਾਂ ਉੱਠਦਿਆਂ ਪੈਂਦਾ ਗੁਰਬਾਣੀ ਨੂੰ ਗਾ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਵੇ।
ਬਿਨਾਂ ਸੋਚ ਕਹਿ ਕਰਹਿ ਸੁਨਾਨ,
ਇਹਦੇ ਵਿੱਚ ਫਿਰ ਹੁਣ ਬਾਹਲੀ ਸੂਤ ਸਾਧ ਵਾਲੀ ਗੱਲ ਵੀ ਨਹੀਂ, ਸੂਤ ਸਾਧ ਵੀ ਨਹੀਂ ਇਹਦੇ ਵਿੱਚ ਭਿੱਟਿਆ ਜਾਵੇਗਾ, ਇਸ ਤਰ੍ਹਾਂ ਬੜੀ ਸੁਚਿੰਤਾ। ਜੇ ਹੁਣ ਨਹੀਂ ਅੰਮ੍ਰਿਤ ਵੇਲੇ ਸਰੀਰ ਢਿੱਲਾ ਹੈ, ਤੇ ਪੰਜ ਇਸ਼ਨਾਨਾਂ ਕਰਕੇ ਆਪਾਂ ਪਾਠ ਕਰ ਸਕਦੇ ਹਾਂ, ਜੇ ਇਸ਼ਨਾਨ ਨਹੀਂ ਕੀਤਾ ਜਾਂਦਾ ਤਾਂ ਠੰਡੇ ਨਾਲ ਨਹੀਂ ਕੀਤਾ, ਗਰਮ ਪਾਣੀ ਨਾਲ ਇਸ਼ਨਾਨ ਕਰ ਲਓ, ਨਹੀਂ ਕੀਤਾ ਜਾਂਦਾ, ਪੰਜ ਇਸ਼ਨਾਨਾਂ ਕਰ ਲਓ। ਸੋ ਇਸ ਤਰੀਕੇ ਨਾਲ ਬਿਨਾਂ ਸੋਚ ਤੋਂ ਵੀ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ, ਤੇ ਇਸ਼ਨਾਨ ਕਰਕੇ ਵੀ ਭਾਵੇਂ ਇਸ਼ਨਾਨ ਕਰਕੇ ਗੁਰਬਾਣੀ ਪੜ੍ਹ ਲਓ ਜੇ ਸਰੀਰ ਢਿੱਲਾ ਹੈ ਤੇ ਫਿਰ ਉਸ ਤਰ੍ਹਾਂ ਪੰਜ ਇਸ਼ਨਾਨਾਂ ਕਰਕੇ ਤੇ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਵੀ ਪਾਠ ਕਰ ਲਓ ਗੁਰਬਾਣੀ ਪੜ੍ਹ ਲਓ
ਕਰੇ ਭਜਨ ਪਾਵੇ ਕਲਿਆਣ
ਤੇ ਭਜਨ ਕਰੇ ਗੁਰਬਾਣੀ ਪੜ੍ਹੇ ਤੇ ਇਸ ਤਰ੍ਹਾਂ ਮੁਕਤੀ ਪ੍ਰਾਪਤ ਹੋ ਜਾਵੇਗੀ ਫਲ ਮਿਲੇਗਾ ਤਾਂ ਵੀ ਇਹ ਨੀ ਵੀ ਇਸ਼ਨਾਨ ਕਰਨ ਤੋਂ ਬਿਨਾਂ ਪੜ੍ਹ ਹੀ ਨਹੀਂ ਸਕਦੇ ਪੜ੍ਹ ਸਕਦੇ ਹਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਫਲ ਮਿਲੇਗਾ
ਨੀਚੂ ਜੋ ਸਭ ਕੋ ਇੱਕ ਸਾਰ
ਉੱਚਾ ਹੋਵੇ ਭਾਵੇਂ ਕੋਈ ਨੀਵਾਂ ਹੋਵੇ ਸਾਰਿਆਂ ਨੂੰ ਇੱਕ ਬਰਾਬਰ
ਇਸ ਪਰ ਸੁਣ ਦ੍ਰਿਸ਼ਟਾਂਤ ਉਦਾਰ
ਇੱਕ ਬਰਾਬਰ ਸਾਰਿਆਂ ਨੂੰ ਇਹ ਫਲ ਦਿੰਦੀ ਹੈ ਇਹ ਨੀ ਵੀ ਅਮੀਰ ਬੰਦੇ ਨੂੰ ਜ਼ਿਆਦਾ ਫਲ ਦੇਵੇ ਤੇ ਗਰੀਬ ਨੂੰ ਘੱਟ ਨਹੀਂ ਸਾਰਿਆਂ ਨੂੰ ਤੇ ਇਹਦੇ ਉੱਪਰ ਮਹਾਰਾਜ ਕਹਿੰਦੇ ਤੁਹਾਨੂੰ ਇੱਕ ਅਸੀਂ ਐਗਜ਼ਾਮਪਲ ਦਿੰਦੇ ਹਾਂ ਉਦਾਹਰਨ ਦਿੰਦੇ ਹਾਂ ਸੁਣੋ
ਵੇਦ ਪੁਰਾਣ ਕੂਪ ਜਲ ਜੈਸੇ
ਤੇ ਵੇਦਾਂ ਦੇ ਪੁਰਾਣਾਂ ਦਾ ਇਸ ਤਰ੍ਹਾਂ ਇਹ ਤਾਂ ਵੇਦ ਪੁਰਾਣ ਹਨ ਜਿਹੜੇ ਖੂਹ ਦੇ ਪਾਣੀ ਵਾਂਗੂ ਹਨ
ਵਰੋਸਾਏ ਕੋ ਇੱਕ ਕਿਤ ਕੈਸੇ
ਕੋਈ ਖੂਹ ਦੇ ਪਾਣੀ ਤੋਂ ਇੱਕ ਅਦਾ ਵਰੋਸਾਇਆ ਜਾਂਦਾ ਹੈ
ਸਤਿਗੁਰ ਬਾਣੀ ਮੇਘ ਸਮਾਨ
ਸਤਿਗੁਰਾਂ ਦੀ ਗੁਰਬਾਣੀ ਜਿਹੜੀ ਹੈ ਬੱਦਲ ਦੇ ਵਾਂਗੂ ਹੈ
ਵਰਖਾ ਚੋਂ ਦਿਸ ਵਿਖੇ ਮਹਾਨ
ਚਾਰਾਂ ਪਾਸਿਆਂ ਦੇ ਵਿੱਚ ਬੱਦਲ ਕਿਸੇ ਨਾਲ ਭੇਦ ਭਾਵ ਨਹੀਂ ਕਰਦਾ ਉਹ ਅਮੀਰ ਦੇ ਖੇਤ ਨੂੰ ਵੀ ਪਾਣੀ ਦੇ ਜਾਂਦਾ ਗਰੀਬ ਦੇ ਖੇਤ ਨੂੰ ਵੀ ਪਾਣੀ ਦੇ ਜਾਂਦਾ ਇਸ ਤਰ੍ਹਾਂ ਸਾਰੇ ਥਾਵਾਂ ਤੇ ਵਰਖਾ ਹੁੰਦੀ ਹੈ
ਬਣ ਕੇ ਪਸ਼ੂ ਪੰਛੀ ਸੁਖ ਪਾਵੇ
ਜੰਗਲਾਂ ਦੇ ਪਸ਼ੂ ਪੰਛੀ ਵੀ ਸੁਖ ਪ੍ਰਾਪਤ ਕਰਦੇ ਹਨ ਬੱਦਲਾਂ ਦੇ ਕੋਲੋਂ ਪਾਣੀ ਪ੍ਰਾਪਤ ਕਰਕੇ
ਪਰੇ ਪਾਨਿਆਰ ਤਪਤ ਮਿਟਾਵੇ
ਉਹ ਪਾਣੀ ਨੂੰ ਪੀਂਦੇ ਨੇ ਤੇ ਆਪਣੀ ਪਿਆਸ ਤੇ ਇਸ ਤਰ੍ਹਾਂ ਤਪਤ ਮਿਟਾ ਲੈਂਦੇ ਹਨ
ਖੂਬ ਕਿਸੂ ਕਹਿ ਹੋਏ ਕੇ ਨਾਹੀ
ਹੁਣ ਜਿਹੜਾ ਖੂਹ ਹੈ ਅਮੀਰ ਬੰਦਾ ਹੀ ਲਵਾ ਸਕਦਾ ਗਰੀਬ ਤਾਂ ਖੂਹ ਵੀ ਨੀ ਲਵਾ ਸਕਦਾ
ਇੱਕ ਸਮਕਨ ਤੇ ਸਭ ਸੁਖ ਪਾਹੇ
ਇਸ ਤਰ੍ਹਾਂ ਬੱਦਲ ਦੇ ਕੋਲੋਂ ਸਾਰੇ ਸੁਖ ਪ੍ਰਾਪਤ ਕਰ ਲੈਂਦੇ ਹਨ
ਸਗਰੇ ਖੇਤੀ ਹੋਏ ਪਕਾ
ਸਾਰੇ ਖੇਤੀ ਬੀਜ ਬੀਜਦੇ ਨੇ ਤੇ ਪਕਾ ਲੈਂਦੇ ਹਨ
ਬਿਨਾਂ ਯਤਨ ਸਭ ਹੀ ਸੁਖ ਪਾਏ
ਬਿਨਾਂ ਯਤਨ ਤੋਂ ਬੱਦਲਾਂ ਤੋਂ ਸਾਰਿਆਂ ਨੂੰ ਸੁਖ ਮਿਲਦਾ ਹੈ
ਜੋ ਸਤਿਗੁਰ ਕੇ ਸ਼ਬਦ ਸੁਖੈਨ
ਇਸ ਤਰ੍ਹਾਂ ਸਤਿਗੁਰਾਂ ਦੀ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਬੜੇ ਸੌਖੇ ਹਨ
ਪੜ ਗਦ ਪ੍ਰਾਪਤ ਜੋਨ ਰੂਪੈਨ
ਕਿਨੂੰ ਕਿਨੂੰ ਹਰੇਕ ਨੂੰ ਹੀ ਗੁਰਬਾਣੀ ਪੜ ਕੇ ਮੁਕਤੀ ਪ੍ਰਾਪਤ ਹੋ ਸਕਦੀ ਹੈ
ਧਰਤੀ ਵਿਖੇ ਪੂਪ ਕੂ ਪਾਣੀ
ਧਰਤੀ ਵਿੱਚ ਜਿਹੜਾ ਖੂਹ ਦਾ ਪਾਣੀ ਹੈ
ਉਹ ਮੇਘ ਵਰਖੈ ਸੁਖ ਠਾਨੇ
ਇਸ ਤਰੀਕੇ ਨਾਲ ਵੇਖੋ ਧਰਤੀ ਦੇ ਵਿੱਚ ਖੂਹ ਹੈ ਤਾਂ ਵੀ ਬੱਦਲਾਂ ਦਾ ਪਾਣੀ ਬੱਦਲ ਉਸ ਤੋਂ ਵਰਦੇ ਹਨ ਸੁਖ ਪ੍ਰਾਪਤ ਹੁੰਦਾ ਹੈ
ਜਾਂਦੇ ਪੰਡਿਤ ਹਿਰਦੈ ਵਿਚਾਰ ਹੋ
ਇਸ ਕਰਕੇ ਪੰਡਤੋ ਆਪਣੇ ਮਨਾਂ ਦੇ ਵਿੱਚ ਵਿਚਾਰ ਕਰੋ
ਕਨਰ ਕੂਪ ਨੀਰ ਨਿਰਧਾਰ ਹੋ
ਜਿਹੜਾ ਗੁਰਬਾਣੀ ਹੈ ਬੱਦਲਾਂ ਵਾਲੇ ਪਾਣੀ ਦੇ ਵਾਂਗੂ ਨਿਸ਼ਚਾ ਕਰੋ
ਗੁਰਬਾਣੀ ਕੋ ਕਾਰਨ ਇਹੋ
ਇਹ ਕਾਰਨ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਣੀ ਜਾਣ ਇਹ ਕਾਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਬਣਾਈ ਹੈ
ਸੁਣੋ ਸੁਜਾਨ ਨਾ ਕਰੋ ਸੰਦੇਹੁ
ਇਸ ਕਰਕੇ ਸ੍ਰੇਸ਼ਟ ਪੁਰਛੋ ਇਹ ਉਪਦੇਸ਼ ਸਰਵਣ ਕਰੋ ਤੇ ਕੋਈ ਸ਼ੰਕਾ ਨਾ ਕਰੋ
ਵਰੋਸਾਏ ਲੱਖੋਂ ਗੁਰੂ ਬਾਣੀ
ਲੱਖਾਂ ਹੀ ਮਨੁੱਖ ਗੁਰਬਾਣੀ ਤੋਂ ਵਰੋਸਾਏ ਗਏ ਨੇ ਜਿਨ੍ਹੇ ਗੁਰਬਾਣੀ ਨੂੰ ਪੜ੍ਹਿਆ ਉਹਨੂੰ ਸਾਰੇ ਸੁੱਖ ਪ੍ਰਾਪਤ ਹੋਏ ਉਹਨੂੰ ਬ੍ਰਹਮ ਗਿਆਨ ਮੁਕਤੀ ਸਤਿਗੁਰਾਂ ਦੇ ਦਰਸ਼ਨ ਸਭ ਕੁਝ ਪ੍ਰਾਪਤ ਹੋਇਆ ਹੈ
ਊਚ ਨੀਚ ਕਾ ਇੱਕ ਸਮਾਨੇ
ਇੱਕ ਸਮਾਨ ਹੈ ਭਾਵੇਂ ਉੱਚਾ ਨੀਵਾਂ ਭਾਵੇਂ ਪਾਪੀ ਆ ਗਏ ਨੂੰ ਪੜ੍ਹ ਲਵੇ ਇਹ ਨੀ ਪਾਪੀ ਇਹਨੂੰ ਪੜ੍ਹ ਨਹੀਂ ਸਕਦਾ ਕੇਵਲ ਗੁਣੀ ਗਿਆਨੀ ਪੜ੍ਹਨਗੇ ਕੋਈ ਵੀ ਪੜ੍ਹੇ ਇਹਨੂੰ ਭੇਦ ਨਹੀਂ ਕਰਦੀ ਹੈ
ਪ੍ਰੇਮ ਠਾਨ ਜੋ ਪੜ੍ਹੇ ਵਿਚਾਰ
ਪ੍ਰੇਮ ਧਾਰਨ ਕਰਕੇ ਗੁਰਬਾਣੀ ਪੜ੍ਹਦਾ ਸ਼ਬਦਾਂ ਦੀ ਵਿਚਾਰ ਕਰਦਾ ਅਰਥ ਇਸ ਤਰ੍ਹਾਂ ਪੜ੍ਹਦਾ ਅਰਥਾਂ ਦੀ ਵਿਚਾਰ ਕਰਦਾ ਹੈ
ਬਹੁਰ ਕਮਾਵੇ ਹੋਈ ਨਿਸਤਾਰ
ਫਿਰ ਉਹਦੀ ਕਮਾਈ ਕਰਦਾ ਕੀ ਕਹਿ ਰਹੀ ਹੈ ਤੇ ਇਸ ਤਰ੍ਹਾਂ ਬਿਨਾਂ ਸ਼ੰਕੇ ਤੋਂ ਫਿਰ ਉਤਰ ਜਾਂਦਾ ਹੈ
ਨਗਰ ਕੀਰਤਨ ਪਰ ਜੋ ਵਾਸਤੇ
ਇਸ ਤਰ੍ਹਾਂ ਨਗਰਾਂ ਦੇ ਵਿੱਚ ਤੀਰਥ ਜਿਹੜੇ ਨੇੜੇ ਨੇੜੇ ਸਨ ਉੱਥੋਂ ਦੇ ਲੋਕ ਜਿਹੜੇ ਉੱਥੇ ਰਹਿੰਦੇ ਸਨ
ਕਰ ਸਕਦੇ ਪਏ ਹੋਲਾਸੇ
ਸਤਿਗੁਰਾਂ ਦੇ ਕੋਲੋਂ ਸੁਣ ਕਰਕੇ ਉਪਦੇਸ਼ ਤੇ ਬੜਾ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ
ਵੰਦਨ ਕਰ ਸਭ ਹੁਣ ਸਰਾਹੈ
ਇਸ ਤਰ੍ਹਾਂ ਫਿਰ ਸਾਰੇ ਧੰਨ ਧੰਨ ਕਹਿ ਕਰਕੇ ਨਮਸਕਾਰਾਂ ਕਰਕੇ ਮਹਾਰਾਜ ਦੀ ਉਪਮਾ ਕਰਦੇ ਹਨ
ਗਏ ਆਪਣੇ ਤਮਨ ਮਾਹੇ
ਸਾਰੇ ਸਤਿਗੁਰਾਂ ਦੇ ਕੋਲੋਂ ਲੈ ਕੇ ਸਿੱਖਿਆ ਤੇ ਆਪਣੇ ਘਰਾਂ ਨੂੰ ਚਲੇ ਗਏ ਹਨ
ਇਸ ਪ੍ਰਕਾਰ ਕੁਛ ਚਰਚਾ ਰਹੇ
ਇਸ ਤਰ੍ਹਾਂ ਉੱਥੇ ਕੁਝ ਕੁ ਚਰਚਾ ਹੋਈ ਹੈ
ਸੁਣ ਕੇ ਕੀ ਦੁਰਮਤ ਗਏ
ਕਰਕੇ ਕਿੰਨਿਆਂ ਦੀ ਜਿਹੜੀ ਦੁਰਮਤ ਪੋਟੀ ਮਾਂ ਤੁਸੀਂ ਨਾਸ ਹੋ ਗਈ ਹੈ
ਖਾਣ ਪਾਣ ਕਰ ਸੰਗਤ ਸਾਥ
ਸੰਗਤਾਂ ਨੇ ਤਦੋਂ ਫਿਰ ਪ੍ਰਸ਼ਾਦੇ ਛਕੇ ਲੰਗਰ ਹੋਇਆ ਹੈ
ਦੂਜੀ ਨਿਸ ਵਾਸੀ ਜਗਨਨਾਥ
ਜਗਤ ਮਾਲਕ ਸੱਚੇ ਪਾਤਸ਼ਾਹ ਜੀ ਦੂਜੀ ਰਾਤ ਵੀ ਉੱਥੇ ਹੀ ਰਹੇ ਹਨ
ਜਿਸ ਤੀਸਰੇ ਤੀਰਥ ਆਨ
ਤੀਜੇ ਦਿਨ ਕਿਸੇ ਹੋਰ ਤੀਰਥ ਨੂੰ ਮਹਾਰਾਜ ਨੇ ਚਾਲੇ ਪਾਏ ਨੇ
ਸਭ ਸਿੱਖਣ ਜੁਗ ਕੀ ਨਿਸ਼ਨਾਨ
ਸਾਰੇ ਸਿੱਖਾਂ ਦੇ ਸਮੇਤ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਹੈ
ਜਥਾ ਸ਼ਕਤ ਸਭ ਦੇ ਦਾਨ
ਜਥਾ ਸ਼ਕਤ ਸਾਰਿਆਂ ਨੂੰ ਦਾਨ ਦਿੱਤਾ ਹੈ
ਬੈਠੇ ਡੇਰੇ ਕਿਰਪਾ ਨਿਧਾਨ,
ਕਿਰਪਾ ਖਜ਼ਾਨੇ ਗੁਰੂ ਅਮਰਦਾਸ ਮਹਾਰਾਜ ਡੇਰੇ ਵਿਚ ਬੈਠੇ ਹੋਏ ਨੇ,
ਖਾਣ ਪਾਨ ਸੰਗਤ ਸਭ ਕਰ,
ਸਾਰੀ ਸੰਗਤ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ,
ਗੁਰਟਿਕ ਹਰ ਕਹੋ ਗੁਰਟਿਕ ਆਏ ਹਰ ਕਹੋ ਧਰਕ,
ਗੁਰੂ ਮਹਾਰਾਜ ਦੇ ਕੋਲ ਆਏ ਨੇ ਖੁਸ਼ੀ ਧਾਰਨ ਕਰਕੇ,
ਹੱਥ ਜੋੜ ਸਭ ਪੂਜਨ ਕਿਨ,
ਹੱਥ ਜੋੜ ਕੇ ਸਾਰਿਆਂ ਨੇ ਮਹਾਰਾਜ ਕੋਲੋਂ ਪੁੱਛਿਆ ਹੈ,
ਸ੍ਰੀ ਗੁਰੂ ਤੁਮ ਔਰ ਸਭ ਕੁਛ ਚਿੰਨ,
ਹੇਠ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਸੀਂ ਹਿਰਦਿਆਂ ਵਿਚ ਸਾਰਿਆਂ ਦੇ ਹਿਰਦਿਆਂ ਦੀ ਜਾਣਦੇ ਹੋ,
ਇਹ ਕੁਰਖੇਤਰ ਕੋਸ 48,
ਇਹ ਜਿਹੜਾ ਕੁਰਖੇਤਰ ਦਾ ਇਲਾਕਾ ਹੈ ਇਹ 48 ਕੋਹ ਦੇ ਵਿਚ ਫੈਲਿਆ ਹੋਇਆ ਹੈ, ਇਹਦੇ ਵਿਚ 84 ਤੀਰਥ ਨੇ ਤੇ ਮਹਾਰਾਜ ਇਹ ਸਾਰਾ ਇਲਾਕਾ ਸਾਰੀ ਧਰਤੀ ਕੁਰਖੇਤਰ ਦੀ ਬੜੀ ਪਵਿੱਤਰ ਮੰਨੀ ਹੈ, ਇਹ ਮਹਾਰਾਜ ਕਿਵੇਂ ਪਵਿੱਤਰ ਹੋ ਗਈ, ਬਹੁਤ ਭਾਰੀ
ਤੀਰਥ ਜਿਸਮੈਂ ਬਣੇ ਹਜ਼ਾਰੋਂ,
ਹਜ਼ਾਰਾਂ ਹੀ ਇਹਦੇ ਵਿਚ ਤੀਰਥ ਸਥਾਨ ਬਣੇ ਹੋਏ ਹਨ,
ਅਨਕ ਪਏ ਤਪਸੀ ਤਪ ਧਾਰ,
ਬਹੁਤ ਸਾਰੇ ਤਪਸਵੀ ਤਪ ਨੂੰ ਕਰਨ ਵਾਲੇ ਇੱਥੇ ਹੋਏ ਹਨ,
ਖਾਨ ਪ੍ਰੀਤ ਜਾਨ ਏ ਮਹਾ,
ਤੇ ਬੜਾ ਭਾਰੀ ਪਵਿੱਤਰ ਸਥਾਨ ਹੈ,
ਕੈਰਵ ਪਾਂਡਵ ਲਾਰ ਮਰ ਜਹਾਂ,
ਤੇ ਲੋਕੀ ਮਹਾਰਾਜ ਕਹਿੰਦੇ ਨੇ ਵੀ ਇਹ ਸਥਾਨ ਬੜਾ ਪਵਿੱਤਰ ਹੈ ਤੇ ਤਪੱਸਿਆ ਬਹੁਤ ਹੋਈ ਹੈ, ਤੀਰਥ ਬਹੁਤ ਬਣੇ ਨੇ, ਪਰ ਕੈਰਵ ਪਾਂਡਵ ਲੜ ਮਰ ਜਹਾਂ, ਕੈਰਵ ਤੇ ਪਾਂਡਵ ਇੱਥੇ ਲੜ ਕੇ ਮਰ ਗਏ ਸਨ, ਬਹੁਤ ਭਾਰੀ ਫੌਜ ਮਰੀ ਹੈ ਇੱਥੇ, ਤੇ ਜਿੱਥੇ ਕਤਲੋ ਗਾਰਤ ਹੋਇਆ ਹੋਵੇ ਉੱਥੇ ਮਹਾਰਾਜ ਪਵਿੱਤਰਤਾ ਕਿਵੇਂ ਹੁੰਦੀ ਹੈ, ਉਹ ਇਹ ਪਵਿੱਤਰ ਕਿਵੇਂ ਬਣ ਗਿਆ,
ਕਿਸ ਕਾਰਨ ਤੇ ਪਾਵਨ ਭਇਓ,
ਕਿਸ ਕਾਰਨ ਕਰਕੇ ਇਹਨੂੰ ਪਵਿੱਤਰ ਕਹਿੰਦੇ ਹਨ,
ਬਹੁਤ ਨਰਨ ਤਨ ਤਿਆਗਨ ਕੀਓ,
ਬਹੁਤ ਸਾਰੇ ਮਨੁੱਖਾਂ ਨੇ ਆਪਣਾ ਜੰਗ ਦੇ ਵਿਚ ਸਰੀਰ ਛੱਡਿਆ ਸੀ,
ਕੌਤਕ ਵਰਤੈ ਹਿਰਦੈ ਹਮਾਰੇ,
ਇਹ ਮਹਾਰਾਜ ਸਾਡੇ ਹਿਰਦੇ ਵਿਚ ਬੜਾ ਕੌਤਕ ਜਿਹਾ ਵਰਤ ਰਿਹਾ, ਸੋ ਦੁਬਧਾ ਜੀ ਬਣੀ ਹੋਈ ਹੈ ਵੀ ਨਾਲੇ ਇੱਥੇ ਕਤਲੋ ਗਾਰਤ ਹੋਈ ਹੈ, ਜੰਗ ਹੋਏ ਨੇ, ਮਨੁੱਖਤਾ ਮਰੀ ਹੈ, ਮਨੁੱਖਤਾ ਦਾ ਘਾਣ ਹੋਇਆ, ਨਾਲੇ ਇੱਥੇ ਇਹ ਕਹਿੰਦੇ ਨੇ ਪਵਿੱਤਰ ਬਹੁਤ, ਇਹ ਗੱਲ ਬਣਦੀ ਜੀ ਨਹੀਂ ਹੈ,
ਸਗਲ ਸੁਣਾਇਓ ਕਥਾ ਉਚਾਰੇ,
ਮਹਾਰਾਜ ਸਾਰਿਆਂ ਨੂੰ ਇਹ ਦੱਸੋ ਕਿਰਪਾ ਕਰਕੇ, ਇਹ ਸਾਰੀ ਕਥਾ ਨਾ ਜਿਹੜੀ ਦੱਸੋ ਕਿਰਪਾ ਕਰਕੇ,
ਸਭ ਸੰਗਤ ਕੀ ਸੁਣ ਕੇ ਬੈਨ,
ਸਾਰੀ ਸੰਗਤ ਇਸ ਤਰ੍ਹਾਂ ਬੇਨਤੀ ਸੁਣ ਕਰਕੇ,
ਕਰਨਾ ਪਰੇ ਰਸੀਲੇ ਨੈਣ,
ਸਤਿਗੁਰਾਂ ਨੇ ਸੁੰਦਰ ਨੇਤਰ ਕਿਰਪਾ ਦੇ ਨਾਲ ਭਰੇ ਹੋਏ ਹਨ,
ਪਰਉਪਕਾਰ ਕਰਨ ਨਿਤ ਚਾਹਤ,
ਨਿਤ ਹੀ ਮਹਾਰਾਜ ਪਰਉਪਕਾਰ ਕਰਨਾ ਚਾਹੁੰਦੇ ਨੇ,
ਉਹ ਲੋਕਨ ਕੀ ਦੁਰਮਤ ਦਾਹਤ,
ਬਹੁਤ ਸਾਰੇ ਲੋਕਾਂ ਦੀ ਖੋਟੀ ਮਤ ਨਾਸ਼ ਕਰਦੇ ਹਨ,
ਕਿਸ ਕਾਰਨ ਕੋ ਧਾਰੇ ਅਵਤਾਰ,
ਜਿਹੜੇ ਕਾਰਨ ਵਾਸਤੇ ਮਹਾਰਾਜ ਨੇ ਸੰਸਾਰ ਦੇ ਵਿਚ ਅਵਤਾਰ ਧਾਰਨ ਕੀਤਾ ਹੈ,
ਨਿਤ ਕਰਤ ਭਗਤ ਵਿਸਥਾਰ,
ਕੰਮ ਮਹਾਰਾਜ ਜੀ ਨਿਤ ਕਰਦੇ ਨੇ, ਭਗਤੀ ਦਾ ਵਿਸਥਾਰ ਕਰ ਰਹੇ ਹਨ,
ਕਥਾ ਪੁਰਾਤਨ ਬਹੁ ਚਿਰ ਕੇਰੀ,
ਇਹ ਜਿਹੜੀ ਮਹਾਰਾਜ ਕਹਿੰਦੇ ਪੁਰਾਣੀ ਕਥਾ ਪਾਈ, ਬਹੁਤ ਲੰਮੀ ਸਮਾਂ ਹੋ ਗਿਆ ਹੈ ਉਦੋਂ ਦੀ ਇਹ ਕਥਾ ਹੈ,
ਗਿਣਤੀ ਸਮਝ ਪਰੈ ਨਾ ਹੇਰੀ,
ਜਿਹੜੇ ਸਮਝ ਦੀ ਉਹਦੀ ਕੋਈ ਗਿਣਤੀ ਨਹੀਂ, ਬਹੁਤ ਪੁਰਾਣੀ ਕਥਾ ਹੈ,
ਜਗਤ ਆਦਿ ਕੋ ਇਹ ਬਿਰਤਾਂਤ,
ਜਗਤ ਆਦਿ ਕੋ ਇਹ ਬਿਰਤਾਂਤ, ਜਗਤ ਤੇ ਆਦਿ ਦਾ ਜਦੋਂ ਇਹ ਜਗਤ ਇਹ ਦੁਨੀਆਂ ਸੰਸਾਰ ਇਹ ਨਹੀਂ ਸੀ ਬਣਿਆ ਉਦੋਂ ਦੀ ਗੱਲ ਹੈ, ਉਦੋਂ ਦਾ ਸਾਰਾ ਪ੍ਰਸੰਗ ਹੈ,
ਸ੍ਰੀ ਗੁਰੂ ਕਹੇ ਚਾਹੇ ਕਰਤ ਬਖਿਆਤ,
ਸਤਿਗੁਰੂ ਸਾਹਿਬ ਜੀ ਉਹ ਸਾਰੀ ਗੱਲ ਹੁਣ ਪ੍ਰਗਟ ਕਰਕੇ ਸੁਣਾਉਣ ਲੱਗੇ ਹਨ,
ਉਹ ਸੰਗਤ ਸੁਣਿਆ ਦੇ ਕੰਨ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਸੰਗਤ ਜੀ ਕੰਨ ਦੇ ਕੇ ਜਿਹੜੀ ਪੁਰਾਣੀ ਕਥਾ ਨਾ ਜਦੋਂ ਦੁਨੀਆਂ ਨਹੀਂ ਸੀ ਬਣੀ ਇਹ ਸੁਣੋ, ਹੁਣ ਸੁਣਾਉਂਦੇ ਆ,
ਉਪਜੋ ਨੈ ਜਬ ਜਗਤ ਮਹਾਨ,
ਇਹ ਮਹਾਨ ਵੱਡਾ ਸੰਸਾਰ ਇਹ ਦੁਨੀਆਂ ਜਦੋਂ ਨਹੀਂ ਸੀ ਬਣੀ,
ਸ੍ਰੀ ਨਾਰਾਇਣ ਬੈਠੇ ਇਹਾਂ,
ਸੋ ਸ਼੍ਰੋਮਣੀ ਸ਼੍ਰੀ ਲਕਸ਼ਮੀ ਦੇ ਪਤੀ ਨਾਰਾਇਣ ਵਿਸ਼ਨੂੰ ਭਗਵਾਨ ਇੱਥੇ ਬੈਠੇ ਸਨ ਆ ਕੇ,
ਪਇਓ ਇਤਕ ਮੈਂ ਆਸਨ ਮਹਾਂ,
ਤੇ ਇਹ ਜਿਹੜਾ 48 ਜਗ੍ਹਾ ਇਹ 48 ਕੋ ਇਹ ਜਿਹੜੀ ਜਗ੍ਹਾ ਨਾ ਇੱਥੇ ਚੌਂਕੀ ਮਾਰ ਕੇ ਇੰਨੇ ਸਥਾਨ ਦੇ ਵਿਚ ਬੈਠੇ ਸਨ,
ਅਸ਼ਟ ਕੋਸ ਲੱਗ ਨੀਚੇ ਸਥਾਨ,
8 ਕੋਹ ਤੱਕ ਉਹ ਥੱਲੇ ਤੱਕ ਬੈਠੇ ਸਨ,
ਆਗੇ ਜਾਨ ਵਧੇ ਆਗੇ ਜਾਨੂ ਵਧੇ ਮਹਾਨ,
ਜਾਨੂ ਨਾਮ ਗੋਡਿਆਂ ਦਾ, ਇੱਥੇ ਉਹ ਚੌਂਕੜੀ ਲਾ ਕੇ ਬੈਠੇ ਸਨ ਤੇ ਗੋਡੇ ਉਹਨਾਂ ਦੇ 8 ਕੋਹ ਨੂੰ ਗੋਡੇ ਅਗਾਂਹ ਨੂੰ ਵਧੇ ਸਨ, ਇੰਨਾ ਉਹਨਾਂ ਨੇ ਆਪਣਾ ਸਰੀਰ ਵੱਡਾ ਕੀਤਾ ਸੀ,
ਉੱਤਰ ਦਿਸਦੀ ਪ੍ਰਿਸ਼ਟ ਵਡੇਰੀ,
ਜਿਹੜੀ ਉੱਤਰ ਵਾਲੀ ਦਿਸ਼ਾ ਹੈ ਉਸ ਪਾਸੇ ਵੱਲ ਉਹਨਾਂ ਨੇ ਆਪਣੀ ਪਿੱਠ ਕੀਤੀ ਸੀ, ਉੱਤਰ ਦਿਸ਼ਾ ਵਾਲੇ ਉਹਨਾਂ ਦਾ ਪਿੱਛਾ ਸੀ, ਤੇ ਇਸ ਪ੍ਰਕਾਰ ਬੈਠੇ ਸਨ,
ਦੱਖਣ ਕੋ ਮੁਖ ਕੀਏ ਤਿਸ ਦੇ,
ਦੱਖਣ ਵਾਲੇ ਪਾਸੇ ਨੂੰ ਉਹਨਾਂ ਨੇ ਆਪਣਾ ਸੋਹਣਾ ਮੁਖੜਾ ਕੀਤਾ ਹੋਇਆ ਸੀ,
ਅਸ਼ਟ ਕੋਸ ਚੌਗਿਰ ਦੇ ਮਾਹੇ,
8 ਕੋਹ ਆਸੇ ਪਾਸੇ ਦੇ ਵਿਚ
ਮਤ ਥਾਨ ਭਗਵਾਨ ਸੋ ਆਹੇ,
ਇਸ ਪ੍ਰਕਾਰ ਇਹ ਸਾਰਾ 48 ਕੋਹ ਬਣ ਗਿਆ, ਤੇ ਇਹਦੇ ਵਿਚ ਵਿਚਕਾਰਲੇ ਪਾਸੇ ਭਗਵਾਨ ਬੈਠੇ ਸਨ,
ਉਹ ਥਾਨ ਇਹ ਸੰਦੇਸ਼ਰ ਜਾਨੋ,
ਉਹ ਥਾਨ ਇਸਤਰ ਇਹਦਾ ਮਤਲਬ ਕੀ ਹੈ? ਥਾਨੇਸਰ, ਥਾਨ ਜਗ੍ਹਾ, ਈਸਰ ਮਾਲਕ। ਸੋ ਇਸ ਤਰ੍ਹਾਂ ਮਾਲਕ ਦਾ ਸਥਾਨ, ਈਸਰ ਦਾ ਸਥਾਨ, ਸੋ ਤਿੰਨਾਂ ਈਸਰਾਂ ਵਿੱਚੋਂ ਵਿਸ਼ਨੂੰ ਆਇਆ ਸੀ ਇੱਥੇ। ਸੋ ਇਸ ਤਰੀਕੇ ਨਾਲ ਉੱਥੇ ਬੈਠਾ ਸੀ 48 ਕੋਹ ਦੇ ਵਿੱਚ, ਵੱਡੀ ਚੌਂਕੜੀ ਮਾਰੀ ਸੀ, ਸੋ ਵੱਡੇ ਵੱਡੇ ਗੋਡੇ, ਤੇ ਇਸ ਤਰ੍ਹਾਂ ਬੈਠ ਕਰਕੇ ਇਹ ਥਾਨ ਉਹਨੇ ਪਵਿੱਤਰ ਕੀਤਾ ਸੀ।
ਮਹਾ ਮਹਾਤਮਾ ਦੇ ਪ੍ਰਮਾਨੋ,
ਮਹਾਨ ਜਿਹੜਾ ਇਹ ਸਾਰਾ ਇਹਦਾ ਮਹਾਤਮ ਬੜਾ ਵੱਡਾ, ਹਿੰਦੂਆਂ ਦੇ ਵਾਸਤੇ, ਆਪਣੇ ਵਾਸਤੇ ਨਹੀਂ, ਆਪਣੇ ਵਾਸਤੇ ਤਾਂ ਮਹਾਰਾਜ ਨੇ ਕਿਹਾ ਕਿਸ਼ਨ ਬਿਸ਼ਨ ਕਬੂ ਨੇ ਧਿਆਉ। ਆਪਾਂ ਇਹ ਕਥਾ ਕਹਾਣੀਆਂ ਦਾ ਆਨੰਦ ਮੰਨਣਾ ਹੈ, ਆਪਾਂ ਸਲਾਹੇ ਲੈਣੇ ਨੇ, ਇਹ ਮੰਨਣ ਵਾਲੀ ਗੱਲ ਨਹੀਂ। ਸੋ ਮਹਾਰਾਜ ਨੇ ਕਵੀ ਜੀ ਦੀ ਜਿਹੜਾ ਲਿਖਣ ਦਾ ਤਰੀਕਾ ਉਹ ਕਮਾਲ ਦਾ, ਮਹਾਰਾਜ ਦੇ ਮੂੰਹ ਕਥਾ ਸਾਰੀ ਸੁਣਾ ਰਹੇ ਨੇ। ਸੋ ਏਦਾਂ ਮਹਾਰਾਜ ਦੇ ਇਹਨਾਂ ਕਥਾ ਕਹਾਣੀ 'ਚ ਵਿਸ਼ਵਾਸ ਨਹੀਂ ਰੱਖਦੇ, ਮਹਾਰਾਜ ਤਾਂ ਕੇਵਲ ਅਕਾਰ ਪੁਰਖ ਦੀ ਉਪਮਾ ਕਰਦੇ ਆ। ਉਹ ਤਾਂ ਤੀਰਥਾਂ ਦੇ ਮਾਰੇ ਗਏ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਸਤੇ। ਸੋ ਇਸ ਤਰੀਕੇ ਨਾਲ ਇਹ ਜਿਹੜੀ ਸਾਰੀ ਕਥਾ ਦਸਮ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਨੇ ਵੀ ਲਿਖੀ ਹੈ। ਸੋ ਦਸਮ ਗ੍ਰੰਥ ਵਿੱਚ ਸਾਰਾ ਇਹ ਮਹਾਰਾਜ ਨੇ ਪ੍ਰਸੰਗ ਲਿਖੇ ਨੇ। ਮੈਨੂੰ ਲੱਗਦਾ ਉਹਨਾਂ ਦਾ ਰੱਥਾ ਕਵੀ ਜੀ ਨੇ, ਇਹਨਾਂ ਨੇ ਵੀ ਰਮਾਇਣ ਲਿਖੀ, ਕਵੀ ਜੀ ਹੋਣਾ ਨੇ ਵੀ, ਉਹਨਾਂ ਇਹ ਵੀ ਬੜੇ ਭਾਰੀ ਵਿਦਵਾਨ ਨੇ। ਸੋ ਇਸ ਤਰੀਕੇ ਦੇ ਨਾਲ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰੀ ਪੁਰਾਤਨ ਜਿਹੜੀ ਕਥਾ, ਮੱਧ ਕੈਟਪ ਦਾ ਯੁੱਧ ਹੋਣਾ ਅਗਲੇ ਪ੍ਰਸੰਗ ਦੇ ਵਿੱਚ, ਕੰਨ ਤੋਂ ਵਿੱਚ ਨੂੰ ਭਗਵਾਨ ਜੀ ਮੈਲ ਕੱਢਣਗੇ, ਉਹਦੇ ਉੱਪਰੋਂ ਦੋ ਬਣ ਜਾਣਗੇ, ਸਾਰੀ ਇਹ ਕਥਾ ਆਵੇਗੀ ਅਗਾਂਹ। ਤੇ ਇਸ ਤਰੀਕੇ ਨਾਲ ਭਾਈ ਇਹ ਸਾਰੀ ਕਥਾ ਹੋਈ ਹੈ।
ਸੰਗਤ ਗੁਰ ਬੂਝਨ ਕੀਨੇ,
ਤੇ ਮਹਾਰਾਜ ਦੱਸਿਆ ਜਦੋਂ ਇਸ ਪ੍ਰਕਾਰ ਇੱਥੇ ਵਿਸ਼ਨੂੰ ਜੀ ਬੈਠੇ ਸਨ, ਤੇ ਸੰਗਤ ਨੇ ਫਿਰ ਪੁੱਛਿਆ ਹੈ,
ਯਹਾਂ ਪਰਮੇਸ਼ਰ ਕਿਮ ਆਸੀਨੇ।
ਤੇ ਮਹਾਰਾਜ ਨੂੰ ਪੁੱਛਣ ਲੱਗੀ ਸੰਗਤ, ਮਹਾਰਾਜ ਇੱਥੇ ਜੋ ਵਿਸ਼ਨੂੰ ਹੈ ਤੇ ਉਹ ਇੱਥੇ ਕਿਉਂ ਬੈਠਾ ਆ ਕਰਕੇ?
ਉਹ ਕਾਰਨ ਭਾ ਵਰਣਨ ਕਰਿਆ ਹੈ,
ਕੀ ਕਾਰਨ ਕਿਉਂ ਬੈਠਾ ਸਾਰਾ ਦੱਸੋ। ਇੱਥੇ ਹੁਣ ਥੋੜੀ ਜੀ ਹੈਗੀ ਆ, ਪਰਮੇਸ਼ਰ ਤੇ ਵਿਸ਼ਨੂੰ ਨੂੰ ਇੱਕ ਹੀ ਦੱਸ ਰਹੇ ਨੇ, ਪਰ ਨਹੀਂ, ਵਿਸ਼ਨੂੰ ਥੱਲੇ ਹੈ, ਪਰਮੇਸ਼ਰ ਉੱਤਾਂ ਹੈ। ਜਦੋਂ ਯੁੱਧ ਹੋਣਾ ਮੱਧ ਕੈਟਪ ਦੇ ਨਾਲ, ਦਸਮ ਪਿਤਾ ਨੇ ਦਸਮ ਵਿੱਚ ਲਿਖਿਆ 5000 ਸਾਲ ਯੁੱਧ ਹੋਇਆ ਮੱਧ ਕੈਟਪ ਦੇ ਨਾਲ ਵਿਸ਼ਨੂੰ ਦਾ, ਤੇ ਵਿਸ਼ਨੂੰ ਥੱਕ ਗਿਆ ਸੀ, ਉਹ ਹਾਰੇ ਨੀ ਦੋਵੇਂ ਜਾਣੇ, ਤੇ ਤੁਸੀਂ ਜਿਹੜੇ ਹਾਰੇ ਨਹੀਂ। ਅੰਤ ਨੂੰ ਫਿਰ ਵਿਸ਼ਨੂੰ ਨੇ ਪਰਮੇਸ਼ਰ ਨੂੰ ਅਰਾਧਿਆ, ਫਿਰ ਅਕਾਲ ਪੁਰਖ ਨੇ ਆ ਕੇ ਮਦਦ ਕੀਤੀ ਸੀ। ਇਸ ਪ੍ਰਕਾਰ ਸੋ ਵਿਸ਼ਨੂੰ ਵੱਖਰਾ ਤੇ ਵਾਹਿਗੁਰੂ ਜੀ ਉੱਪਰ ਨੇ। ਤੇ ਇਸ ਤਰ੍ਹਾਂ ਮਹਾਰਾਜ ਨੂੰ ਪੁੱਛ ਰਹੀ ਸੰਗਤ, ਮਹਾਰਾਜ ਇੱਥੇ ਆ ਕੇ ਕਿਉਂ ਬੈਠਾ ਸੀ, ਵਿਸ਼ਨੂੰ ਕਾਰਨ ਦੱਸੋ।
ਸਭ ਸਿੱਖਣ ਕੀ ਇੱਛਾ ਪੂਰੀ ਹੈ,
ਸਾਰੀ ਸੰਗਤ ਜਿਹੜੀ ਹੈ ਤੇ ਉਹਦੀ ਕਿਰਪਾ ਕਰਕੇ ਆਪ ਜੀ ਇੱਛਾ ਪੂਰੀ ਕਰੋ।
ਭੂਤ ਭਵਿੱਖ ਤੀਨੋ ਕਾਲ,
ਕਿਉਂਕਿ ਆਪ ਜੀ ਤ੍ਰੈਕਾਲ ਦਰਸ਼ੀ ਹੋ, ਬੀਤਾ ਸਮਾਂ ਵੀ ਆਪ ਜੀ ਨੂੰ ਦਿਸਦਾ ਹੈ, ਹੋਣ ਵਾਲਾ ਵੀ ਆਪ ਜੀ ਨੂੰ ਪਤਾ, ਆਉਣ ਵਾਲੇ ਦਾ ਵੀ ਪਤਾ ਹੈ।
ਰਾਵਣ ਕੋ ਸਭ ਗਿਆਤ ਦਿਸਾਲ,
ਆਪ ਜੀ ਨੂੰ ਬਹੁਤ ਭਾਰੀ ਇਸ ਪ੍ਰਕਾਰ ਗਿਆਨ ਹੈ।
ਸ੍ਰੀ ਗੁਰੂ ਅਮਰਦਾਸ ਸੁਖਰਾਸ,
ਸੁਖਾਂ ਦੀ ਅਵਧੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ
ਨੇ ਦਰਸ਼ਨ ਕੀ ਪੂਰਤਿਆਸ,
ਆਪਣੇ ਦਾਸਾਂ ਦੀ ਆਪਣੇ ਸਿੱਖਾਂ ਦੀ ਆਸ ਪੂਰੀ ਕਰਦੇ ਹਨ।
ਕਹਿਣ ਲੱਗੇ ਇਤਿਹਾਸ ਪੁਰਾਤਨ,
ਪੁਰਾਤਨ ਜਿਹੜਾ ਇਤਿਹਾਸ ਸੀ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ ਹਨ।
ਜਿਵ ਕਿਨੋ ਸ੍ਰੀ ਪ੍ਰਭੂ ਸਨਾਤਨ,
ਇਸ ਤਰ੍ਹਾਂ ਸ਼੍ਰੋਮਣੀ ਜਿਹੜਾ ਵਿਸ਼ਨੂੰ ਹੈ ਉਹਨੇ ਸਾਰਾ ਕੌਤਕ ਵਰਤਾਇਆ।
ਸੰਗਤ ਸੁਣੋ ਸੋ ਕਥਾ ਨਾਰਾਇਣ,
ਇਹ ਸੰਗਤ ਜੀ ਇਹ ਨਾਰਾਇਣ ਦੀ ਕਥਾ, ਵਿਸ਼ਨੂੰ ਨਾਰਾਇਣ ਵੀ ਕਹਿੰਦੇ ਨੇ। ਸੋ ਇਸ ਤਰ੍ਹਾਂ ਨਾਰਾਇਣ ਦੀ ਜਿਹੜੀ ਕਥਾ ਨਾ ਉਹ ਸੁਣੋ।
ਜਿਸੇ ਹੋਵਤ ਪੁੰਨ ਪਲਾਇਣ,
ਇਹਦੇ ਨਾਲ ਵੀ ਕੁਝ ਲਾਭ ਹੋਵੇਗਾ ਤੇ ਕਹਿੰਦੇ ਨੇ ਪਾਪ ਜਿਹੜੇ ਨਾਸ਼ ਹੋ ਜਾਣਗੇ।
ਦੋਹਰਾ ਸ੍ਰੀ ਨਾਰਾਇਣ ਹਰ ਪ੍ਰਭੂ ਤੇਜ ਸੇਖ ਤੇ ਪਾਏ,
ਇਹ ਲਕਸ਼ਮੀ ਦਾ ਘਰ ਵਾਲਾ ਵਿਸ਼ਨੂੰ ਜਿਹੜਾ ਇਹ ਜਿਹੜਾ ਹਰ, ਇਹਨੂੰ ਹਰੀ ਵੀ ਕਹਿੰਦੇ ਨੇ, ਤੇਜ ਸੇਖ ਪਰ ਪਾਏ, ਸ਼ੇਸ਼ ਨਾਗ ਜਿਹੜਾ ਹੈ ਉਹਦੀ ਸੇਜਾ ਤੇ ਇਹ ਸੁਣਦਾ ਹੈ।
ਸੁਖਤ ਜਦਾ ਸੁਖ ਕਾਲ ਚਿਰ, ਜੇ ਜੋਗੀ ਜਨ ਧਿਆਏ,
ਉੱਥੇ ਇੱਥੇ ਜਿਹੜਾ ਸ਼ੇਸ਼ ਨਾਗ ਉਹਦੀ ਉਹ ਕੁੰਡਲ ਮਾਰ ਕੇ ਬਹਿੰਦਾ, ਉਹਦੇ ਉੱਪਰ ਇਹ ਸੌ ਜਾਂਦਾ, ਉੱਪਰ ਉਹ ਸਾਂ ਕਰਦਾ। ਇਸ ਪ੍ਰਕਾਰ ਜੋਗੀ ਨੂੰ ਧਿਆਉਂਦੇ ਨੇ, ਇਸ ਤਰ੍ਹਾਂ ਦਾ ਸਰੂਪ ਵੈਸ਼ਨਵ ਮਤ ਵਾਲੇ ਜਿਹੜੇ ਹਨ ਉਹ ਇਸ ਤਰ੍ਹਾਂ ਦਾ ਧਿਆਨ ਕਰਦੇ, ਉਹਦੀ ਭਗਤੀ ਕਰਦੇ ਨੇ। ਸੋ ਜੋਗੀ ਵੀ ਉਹਦਾ ਧਿਆਨ ਲਾਉਂਦੇ ਹਨ।
ਕੋਈ ਪਰਮ ਸਰੂਪ ਤੇਜ ਅਤੁਲਤ ਹੈ,
ਤੇ ਉਹਦਾ ਬੜਾ ਵੱਡਾ ਸਰੂਪ ਹੈ ਤੇ ਤੋਲਣ ਤੋਂ ਪਰੇ ਹੈ।
ਬੀਜ ਭੂਤ ਸਭ ਜਾਗੋ ਅੰਤ ਹੈ,
ਸਾਰਾ ਜਿਹੜਾ ਸੰਸਾਰ ਹੈ ਤੇ ਇਹਦਾ ਮੂਲ ਤੱਤ ਹੈ, ਜਗਤ ਦਾ ਬੀਜ ਰੂਪ ਵਿਸ਼ਨੂੰ ਹੈ, ਤੇ ਇਸ ਪ੍ਰਕਾਰ ਉਹ ਤੋਂ ਇਹ ਚੱਲਦੀ ਸਾਰੀ ਕਹਾਣੀ।
ਨਿਜ ਮਹਿ ਧਰ ਤੋ ਸ਼ਕਤ ਅਨੰਤ,
ਤੇ ਉਹ ਵੀ ਵਿਸ਼ਨੂੰ ਆਪਣੇ ਵਿੱਚ ਬਹੁਤ ਭਾਰੀ ਅਨੰਤ ਬੇਅੰਤ ਸ਼ਕਤੀਆਂ ਧਾਰਨ ਕਰਦਾ, ਜਿਹੜੀ ਕਾਲਪੁਰਖ ਨੇ ਡਿਊਟੀ ਲਾਈ ਹੈ ਜਗਤ ਦੀ ਪਾਲਣਾ ਕਰਨ ਦੀ, ਵਿਸ਼ਨੂੰ ਦੀ ਹੈ। ਬ੍ਰਹਮਾ ਪੈਦਾ ਕਰਦਾ ਇਹ ਪਾਲਣਾ ਕਰਦਾ, ਰੋਜੀ ਰੋਟੀ ਸਾਰਿਆਂ ਨੂੰ ਪਹੁੰਚਾਉਣੀ ਇਹਦਾ ਕੰਮ ਹੈ, ਤੇ ਸੰਘਾਰ ਕਰਤਾ ਸ਼ਿਵਜੀ ਹੈ, ਏਕਾ ਮਾਈ ਜੁਗਤ ਗਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਇਸ ਪ੍ਰਕਾਰ ਇਹ ਦੇਵਤਿਆਂ ਦੀ ਜਿਹੜੀ ਕਥਾ ਹੈ, ਸੋ ਇਸ ਪ੍ਰਕਾਰ ਇਹ ਅਨੰਤ ਹੈ।
ਸ੍ਰਿਸ਼ਟ ਸਥਿਤ ਸੰਘਾਰ ਕਰੰਤ,
ਇਹ ਸ੍ਰਿਸ਼ਟੀ ਨੂੰ ਬਣਾਉਣਾ, ਇਹਨੂੰ ਟਿਕਾਉਣਾ, ਇਹਨੂੰ ਮਾਰਨਾ ਇਹ ਕਰਦਾ ਹੈ।
ਪਰਮ ਪੁਰਖ ਪਰਮੇਸ਼ਵਰ ਪੂਰਨ,
ਤੇ ਵਾਹਿਗੁਰੂ ਜੀ ਸਾਰਿਆਂ ਤੋਂ ਉੱਪਰ ਨੇ, ਸਾਰੀਆਂ ਥਾਵਾਂ ਤੇ ਪਰਿਪੂਰਨ ਹਨ, ਤੇ ਇਸ ਤਰ੍ਹਾਂ ਆਨੰਦਦਾਇਕ ਨੇ, ਤੇ ਸਾਰੀਆਂ ਆਨੰਦ ਦਾਤੇ ਹਨ ਤੇ ਨਿਰਭੈ ਹਨ।
ਅਨੁਪਮਾ ਗਨ ਸ਼ਤਰੂ ਚੂਰਨ,
ਅਨੁਪਮਾ ਉਪਮਾ ਤੋਂ ਰਹਿਤ ਨੇ, ਤੇ ਬਹੁਤ ਸਾਰੇ ਦੁਸ਼ਮਣਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਚੂਰਨ ਚੂਰ ਚੂਰ ਕਰ ਦਿੰਦੇ ਹਨ।
ਨਿਰਭੈ ਆਨੰਦ ਰੂਪ ਪਰਮਾਤਮ,
ਡਰਦਾ ਨੀ ਰੱਬ ਕਿਸੇ ਤੋਂ, ਤੇ ਆਨੰਦ ਸਰੂਪ ਹੈ, ਤੇ ਸਾਰਿਆਂ ਤੋਂ ਪੁਰਾਣਾ ਹੈ।
ਚਰਾਚਰ ਸਭ ਕੋ ਆਤਮ,
ਜਿੰਨੀਆਂ ਵੀ ਜੜ ਚੇਤਨ ਚੀਜ਼ਾਂ ਨੇ, ਤੇ ਸਾਰਿਆਂ ਦਾ ਆਸਰਾ ਹੈ ਪਰਮੇਸ਼ਰ।
ਸ਼ਿਆਮਲ ਅਸਲੀ ਕੁਸਮ ਸਮਾਨ,
ਇਸ ਤਰ੍ਹਾਂ ਜਿਹੜਾ ਵਿਸ਼ਨੂੰ ਦਾ ਰੰਗ ਹੈ ਉਹ ਸਿਆਮਲਾ ਹੈ, ਕਣਕ ਭਿੰਨਾ ਥੋੜਾ ਕਾਲਾ ਰੰਗ ਹੈ ਵਿਸ਼ਨੂੰ ਦਾ, ਤੇ ਇਸ ਤਰ੍ਹਾਂ
ਅਲਸੀ ਕੁਸਮ ਸਮਾਨ,
ਅਲਸੀ ਦਾ ਜਿਹੜਾ ਕੁਸਮ, ਅਲਸੀ ਦਾ ਫੁੱਲ ਨੀ ਹੁੰਦਾ, ਉਹਦੇ ਵਰਗਾ ਇਹਦਾ ਰੰਗ ਹੈ।
ਮਿਰਦੁਲ ਮਧੁਰ ਮੁਖ ਤੇ ਮੁਸਕਿਆਨ,
ਤੇ ਬੜਾ ਕੋਮਲ ਬੋਲਦਾ, ਮਿੱਠਾ ਬੋਲਦਾ, ਮੋਹ ਬੋਲ ਕਰਕੇ ਪਿਆਰੀ ਬੋਲੀ, ਤੇ ਸਾਰਿਆਂ ਨੂੰ ਮੋਹ ਲੈਂਦਾ ਹੈ, ਤੇ ਆਪਣੇ ਸੋਹਣੇ ਮੁਖੜੇ ਤੋਂ ਤੇ ਥੋੜਾ ਥੋੜਾ ਮੁਸਕਰਾਉਂਦਾ ਹੈ।
ਅਯੋਤ ਬਲੂਚਨ ਮੁਦਰਤ ਕਰੇ,
ਤੇ ਜਿਹੜੇ ਇਹਦੇ ਨੇਤਰ ਨੇ ਮੋਟੇ ਮੋਟੇ ਨੇ, ਬੜੇ ਚੌੜੇ ਹਨ, ਤੇ ਇਸ ਤਰ੍ਹਾਂ ਉਹ ਮੁਦਰਤ ਕਰੇ, ਨੇਤਰ ਮੋਟੇ ਮੋਟੇ ਬੰਦ ਕੀਤੇ ਹੋਏ ਹਨ।
ਰਤਨ ਤਲਪ ਪਰ ਸ੍ਰੀ ਪ੍ਰਭ ਤੇਰੇ,
ਇਸ ਤਰ੍ਹਾਂ ਰਤਨ ਤਲਪ ਰਤਨਾਂ ਦੇ ਨਾਲ ਜੜੀ ਹੋਈ ਸੇਜਾ, ਉਹਦੇ ਉੱਪਰ ਇਸ ਪ੍ਰਕਾਰ ਇਹ ਵਿਸ਼ਨੂੰ ਭਗਵਾਨ ਜੀ ਬੈਠਦੇ ਹਨ, ਕਾਲੇ ਰੰਗ ਵਾਲੇ।
ਦੋ ਦਿਸ਼ਮੈ ਪਸਰੂ ਜਲ ਜਾਲਾ,
ਤੇ ਦੁਨੀਆਂ ਨਹੀਂ ਸੀ ਬਣੀ, ਪਾਣੀ ਹੀ ਪਾਣੀ ਸੀ, ਚਾਰੇ ਪਾਸੇ ਪਾਣੀ ਜੋ ਫੈਲਿਆ ਹੋਇਆ ਸੀ।
ਅਪਰਨਾ ਕੁਛ ਪਈਅਤ ਕੇ ਤੂੰ ਭਾਲਾ,
ਕੁਝ ਵੀ ਲੱਭਿਆ ਕੁਝ ਲੱਭਦਾ ਨਹੀਂ ਸੀ, ਕੇਵਲ ਪਾਣੀ ਹੀ ਪਾਣੀ ਸੀ, ਤੇ ਪਾਣੀ ਉੱਪਰ ਵਿਸ਼ਨੂੰ ਦੀ ਸੇਜਾ ਸੀ, ਤੇ ਵਿਸ਼ਨੂੰ ਉੱਥੇ ਸੁੱਤਾ ਹੋਇਆ ਸੀ।
ਕਰਤਾ ਪੁਰਖ ਇੱਛਾ ਅਨੁਸਾਰੇ,
ਕਰਤਾ ਪੁਰਖ ਅਕਾਲ ਪੁਰਖ ਦੀ ਇੱਛਾ ਦੇ ਮੁਤਾਬਕ,
ਕਮਲ ਨਾਭ ਬਹਾਯੁਤ ਦਿਸ ਤਾਰੇ,
ਤੇ ਵਿਸ਼ਨੂੰ ਜਦੋਂ ਬਿਰਾਜਮਾਨ ਹੋਇਆ ਸੀ, ਨੇਤਰ ਬੰਦ ਹੋਏ ਹੋਏ ਸਨ, ਤੇ ਇਹਦੀ ਧੁਨੀ ਦੇ ਵਿੱਚੋਂ, ਨਾਭੀ ਦੇ ਵਿੱਚੋਂ ਇੱਕ ਕਮਲ ਦਾ ਫੁੱਲ ਨਿਕਲਿਆ, ਜਿਸਨੇ ਬਹੁਤ ਵਿਸਥਾਰ ਬਹੁਤ ਵੱਡਾ ਹੋ ਗਿਆ ਹੈ।
ਸ੍ਰਿਸ਼ਟੀ ਬ੍ਰਹਮਾ ਉਤਪਤ ਹੋਵਾ,
ਉਹਦੇ ਵਿੱਚੋਂ ਬ੍ਰਹਮਾ ਪੈਦਾ ਹੋ ਗਿਆ, ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਪੈਦਾ ਹੋ ਗਿਆ। ਬਾਣੀ ਤੋਂ ਬਾਹਰ ਵੈਸੇ ਕੋਈ ਗੱਲ ਨਹੀਂ, ਮਹਾਰੇ ਦੇ ਸ਼ਬਦ ਵੀ ਆਉਂਦੇ ਨੇ, ਜੇ ਕੋਈ ਚਿੰਤੂ ਕਰੇ ਹੁਣ ਇੱਥੇ ਬਾਹਮਣਾਂ ਦੀ ਕਥਾ ਲੈ ਕੇ ਬਹਿ ਗਏ ਨੇ। ਮਹਾਰਾਜ ਵੀ ਕਹਿੰਦੇ ਆ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹਿਆ ਮੁਖ ਕੰਠ ਸਵਾਰ, ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ, ਗੁਰਬਾਣੀ ਦੇ ਸ਼ਬਦ ਨੇ, ਕਵਲ ਨੈਣ ਮਧੁਰ ਬੈਨ। ਸੋ ਇਸ ਤਰ੍ਹਾਂ ਉਹ ਸਾਰੀ ਜਿਹੜੀ ਸਵਈਆਂ ਦੇ ਵਿੱਚ ਉਪਮਾ ਕੀਤੀ ਹੈ, ਕਹਿਤ ਮੰਜ ਸ਼ੋਰ ਕਿਸੇ ਤਹੀਂ ਭਾਂਤ ਖਾਹੀ ਕਿਉਂ, ਉਹ ਸਾਰਾ ਇਸ ਪ੍ਰਕਾਰ ਕ੍ਰਿਸ਼ਨ ਜੀ ਦਾ ਹੀ ਹੈ। ਸੋ ਇੱਥੇ ਕਹਿੰਦੇ ਨੇ ਵੀ ਉਹਦੀ ਨਾਭੀ ਦੇ ਵਿੱਚੋਂ ਕਮਲ ਦਾ ਫੁੱਲ ਨਿਕਲਿਆ, ਉਹਦੇ ਵਿੱਚੋਂ ਬ੍ਰਹਮਾ ਪੈਦਾ ਹੋ ਗਿਆ ਹੈ।
ਮਿਤਰਨ ਤੇ ਜਲ ਜਹ ਕਹਿ ਜੋ,
ਬ੍ਰਹਮਾ ਨੇ ਵੇਖਿਆ ਸਾਰੇ ਪਾਸੇ ਪਾਣੀ ਹੀ ਪਾਣੀ ਹੈ,
ਜਿਸੀ ਕਮਲ ਕੇ ਥਲ ਕੋ ਪਾਏ,
ਉੱਥੇ ਕਮਲ ਦੇ ਉੱਪਰ ਉਹ ਬੈਠਾ ਹੋਇਆ ਬ੍ਰਹਮਾ, ਤੇ ਉਹਨੇ ਸਾਰੇ ਪਾਸੇ ਨਿਗਾਹ ਘੁਮਾਈ, ਉੱਥੇ ਬੈਠ ਗਿਆ ਉਹ।
ਲਗਿਓ ਕਰਨ ਤਪ ਕੋ ਤਪਤਾਏ,
ਉੱਥੇ ਬੈਠ ਕਰਕੇ ਬ੍ਰਹਮਾ ਤਪੱਸਿਆ ਕਰਨ ਲੱਗ ਪਿਆ ਹੈ।
ਉਹਨੇ ਅਕਾਲ ਪੁਰਖ ਇਛ ਠਾਨ,
ਫਿਰ ਅਕਾਲ ਪੁਰਖ ਵਾਹਿਗੁਰੂ ਜੀ ਇੱਥੇ ਕਹਿ ਰਹੇ ਨੇ, ਪਰ ਵਿਸ਼ਨੂੰ ਜੀ ਨੇ ਇੱਛਾ ਕੀਤੀ ਹੈ।
ਅੰਗੁਰੀ ਦੇ ਕਰ ਕਾਨ,
ਤੇ ਆਪਣੇ ਹੱਥ ਦੀ ਜਿਹੜੀ ਉਂਗਲੀ ਹੈ ਤੇ ਉਹ ਕੰਨ ਦੇ ਵਿੱਚ ਪਾ ਲਈ ਹੈ।
ਕੁਛ ਕਹਲਾਏ ਇਸ ਕੰਡੂ ਕਰਕੇ,
ਉਂਗਲ ਕੰਨ ਦੇ ਵਿੱਚ ਪਾ ਕੇ ਖੁਰਕ ਹੋਈ ਕੰਨ ਦੇ ਵਿੱਚ ਵਿਸ਼ਨੂੰ ਦੇ, ਤੇ ਉਹਨੇ ਉਂਗਲ ਜਿਹੜੀ ਥੋੜੀ ਜੀ ਹਿਲਾਈ ਹੈ।
ਕਿਤਕ ਤਾਂ ਤੇ ਮੈਲ ਨਿਕਲਕੇ,
ਇਸ ਤਰ੍ਹਾਂ ਉਂਗਲ ਨੂੰ ਹਿਲਾ ਕਰਕੇ ਤੇ ਕੰਨ ਦੇ ਵਿੱਚੋਂ ਵਿਸ਼ਨੂੰ ਭਗਵਾਨ ਜੀ ਨੇ ਤੇ ਮੈਲ ਕੱਢੀ ਹੈ।
ਨਿਜ ਅਨਾਮਕਾ ਤੇ ਸੋ ਵਗਾਏ,
ਆਪਣੀ ਚੀਚੀ, ਅਨਾਮਕਾ ਚੀਚੀ ਨੂੰ ਕਹਿੰਦੇ ਨੇ, ਚੀਚੀ ਪਾ ਕਰਕੇ ਤੇ ਮੈਲ ਕੱਢ ਕੇ ਤੇ ਐਂ ਵਗਾ ਕੇ ਮਾਰੀ ਹੈ।
ਯੋਜਨ ਕਿਤਕ ਪਰੀ ਕਿਤ ਜਾਈ,
ਉਹ ਜਿਹੜੀ ਮੈਲ ਸੀ ਨਾ, ਕਈ ਯੋਜਨ ਦੂਰ ਜਾ ਕੇ ਡਿੱਗ ਪਈ ਹੈ।
ਦਿੱਤੇ ਦੈਂਤ ਦੋਏ ਤਨ ਧਾਰ,
ਉਹ ਮੈਲ ਦੇ ਵਿੱਚੋਂ ਦੋ ਦੈਂਤ ਪੈਦਾ ਹੋ ਗਏ ਹਨ।
ਬਲੀ ਵਿਸਾਰ ਵੱਡੀ ਪਹੁੰਚ ਵਾਰ,
ਬਹੁਤ ਭਾਰੀ ਬਲੀ ਤੇ ਬਹੁਤ ਵੱਡੀਆਂ ਵੱਡੀਆਂ ਬਾਹਾਂ ਉਹਨਾਂ ਦੀਆਂ, ਤੇ ਉਹਨਾਂ ਦੀਆਂ ਬਾਹਾਂ ਦੇ ਵਿੱਚ ਬਹੁਤ ਭਾਰੀ ਬਲ ਭਰਿਆ ਹੋਇਆ ਸੀ।
ਬ੍ਰਿਧੇ ਕਲੇਵਰ ਤਿੰਨ ਤਤਕਾਲਾ,
ਜਦੋਂ ਮੈਲ ਦੇ ਵਿੱਚੋਂ ਉਹਨਾਂ ਨੇ ਸਰੀਰ ਧਾਰਨ ਕਰ ਲਏ, ਤੇ ਛੇਤੀ ਨਾਲ ਉਹਨਾਂ ਦੇ ਸਰੀਰ ਵੱਡੇ ਹੋ ਗਏ ਹਨ।
ਅਪ੍ਰਮਾਣ ਬਲ ਮਹਿਤ ਕਰਾਲਾ,
ਅਪ੍ਰਮਾਣ, ਪ੍ਰਮਾਣ ਕਹਿੰਦੇ ਨੇ ਗਿਣਤੀ ਨੂੰ, ਮਿਣਤੀ ਨੂੰ, ਇੰਨਾ ਉਹਨਾਂ ਦੇ ਵਿੱਚ ਬਲ ਸੀ, ਅਪ੍ਰਮਾਣ ਕੋਈ ਮਿਣਤੀ ਨਹੀਂ ਸੀ, ਤੇ ਬਲ ਬਹੁਤ ਭਾਰੀ ਸੀ, ਮਹਿਤ ਬਹੁਤ ਵੱਡਾ, ਵੱਡੇ ਸਨ ਤੇ ਕਰਾਲਾ, ਭਿਆਨਕ ਉਹਨਾਂ ਦਾ ਸਰੂਪ ਸੀ।
ਦਿਸ ਵਿੱਚ ਰਹਿਣ ਜਲ ਕੇ ਮਾਹੀ,
ਵੱਡੇ ਵੱਡੇ ਉਹਨਾਂ ਦੇ ਰੂਪ ਧਾਰਨ ਹੋ ਗਏ ਤੇ ਪਾਣੀ ਦੇ ਵਿੱਚ ਉਹ ਚਾਰੇ ਪਾਸੇ ਤੁਰੇ ਫਿਰਦੇ ਹਨ।
ਹਰੇ ਗਰਭ ਤੇ ਰਣ ਉਤਸ਼ਾਹੀ,
ਹੁਣ ਬਲ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਜਿਹਦੇ ਕਰਕੇ ਉਹਨਾਂ ਦੇ ਮਨ ਵਿੱਚ ਹੰਕਾਰ ਹੈ ਤੇ ਕਹਿੰਦੇ ਨੇ ਸਾਡੇ ਨਾਲ ਹੁਣ ਕੋਈ ਯੁੱਧ ਕਰੇ।
ਮਹਾਂਬਦਨ ਦਾੜ ਜਿਨੋ ਕੇ,
ਬਹੁਤ ਵੱਡੇ ਵੱਡੇ ਬਦਨ ਉਹਨਾਂ ਦੇ ਮੁੱਖ ਨੇ ਤੇ ਦਾੜ ਵੱਡੀਆਂ ਵੱਡੀਆਂ ਉਹਨਾਂ ਦੀਆਂ ਦਾੜਾਂ ਹਨ ਮੂੰਹ ਦੀਆਂ।
ਰਕਤ ਬਲੋਚਨ ਭੀਮ ਤਿਨੋ ਕੇ,
ਇਸ ਤਰ੍ਹਾਂ ਰਕਤ ਬਲੋਚਨ ਜਿਹੜੇ ਉਹਨਾਂ ਦੇ ਨੇਤਰ ਨੇ ਤੇ ਉਹ ਖੂਨ ਦੇ ਨਾਲ ਲਾਲ ਹੋਏ ਹੋਏ ਨੇ, ਤੇ ਇਸ ਤਰ੍ਹਾਂ ਬਹੁਤ ਭੀਮ ਨਾਮ ਭਿਆਨਕ ਦਾ, ਭਿਆਨਕ ਉਹ ਵੱਡੇ ਵੱਡੇ ਮੋਟੇ ਨੇਤਰ ਤੇ ਨੇਤਰਾਂ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਵਿੱਚ ਖੂਨ ਉਤਰਿਆ ਹੋਇਆ ਹੈ।
ਦੰਡ ਪ੍ਰਚੰਡ ਵਜਾਵੇਂ ਬਲ ਤੇ,
ਦੰਡ ਪ੍ਰਚੰਡ ਬਹੁਤ ਭਾਜ ਡੰਡੇ, ਭੁਜ ਡੰਡੇ ਜਿਹੜੀਆਂ ਬਾਹਾਂ ਨੇ ਉਹਨਾਂ ਦੇ ਵਿੱਚ ਡੰਡਿਆਂ ਦੇ ਵਾਂਗੂ ਸਖਤ ਨੇ ਤੇ ਬਹੁਤ ਭਾਰੀ ਬਲ ਹੈ। ਸਿੱਖਾ ਇਸ ਤਰ੍ਹਾਂ ਤੁਰੇ ਫਿਰਦੇ ਹਨ।
ਭੈਰਵ ਗਰਜ ਉਤਾਇਲ ਚਾਲ ਤੇ,
ਭੈਰਵ ਗਰਜ ਤੇ ਜਦੋਂ ਗਰਜਦੇ ਨੇ ਬਹੁਤ ਭਿਆਨਕ ਆਵਾਜ਼ ਆਉਂਦੀ ਹੈ। ਇਸ ਤਰੀਕੇ ਨਾਲ ਇਧਰ ਉਧਰ ਛੇਤੀ ਦੇ ਨਾਲ ਉਹ ਚੱਲਦੇ ਨੇ ਤੇ ਅੱਗੋਂ ਜਿਵੇਂ ਇਹਨਾਂ ਦੇ ਨਾਲ ਯੁੱਧ ਹੋਵੇਗਾ। ਮੱਧ ਤੇ ਕੈਟਬ ਇਹਨਾਂ ਦਾ ਦੋਵਾਂ ਦਾ ਨਾਮ ਹੈ ਤੇ ਇਸ ਤਰ੍ਹਾਂ ਇਹ ਪੈਦਾ ਹੋਏ। ਬਾਕੀ ਜਿਹੜੀ ਕਥਾ ਆਵੇਗੀ ਆਪਾਂ ਆਉਣ ਵਾਲੇ ਦਿਨਾਂ ਦੇ ਕੱਲ੍ਹ ਨੂੰ ਸਰਵਣ ਕਰਾਂਗੇ। ਇਸ਼ਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤੇ ਮਾਫੀਆਂ ਬਖਸ਼ਣੀਆਂ। ਆਪ ਸੰਗਤ ਸਤਿਗੁਰੂ ਸਾਹਿਬ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਦਾ ਉਪਦੇਸ਼ ਸਿਰਦੇ ਚ ਵਸੇ ਤਾਂ ਜੋ ਲੋਕ ਸੁੱਖੇ ਤੇ ਪਰਲੋਕ ਵੇਲੇ ਹੋਣ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।